तू प्रभु दाता दान मत पूरा हम थारे भेखारी जियो मैं क्या मांगूं किछ थिर न रहाई हर दीजै नाम प्यारी जियो बेशुमार अथाह अगंत अतोले जो बुलावो त्यों नानक दास बोले जो बुलावो त्यों नानक दास बोले। शब्दावतार बाणी दे बोहित जुगोह जुग अटल परम सन्मान योग परम सत्कार योग चवर शतर तखत के मालक साहिबे इकबाल साहिबे बरकत साहिबे कमाल मुर्शदे कामल कामले रहबर पीरां दे पीर बाबियां दे बाबे गुरुआं दे गुरु धन धन पिता साहिब गुरु ग्रंथ साहिब जी दी पावन हजूरी विच जुड़ बैठी गुरु रूप सन्मान योग सात संगत जीओ प्यार सत्कार सहित गुरु की बख्शी फतेह प्रवान करो। वाहिगुरु जी का खालसा वाहिगुरु जी की फतेह। बारह माह तुखारी राग दे च साहिब गुरु नानक देव पातशाह जी ने उच्चारण किया। माझ राग दे च साहिब गुरु अर्जन देव पातशाह जी ने उच्चारण किया। बारह माह दी विचार साहिब गुरु अर्जन देव पातशाह जी ने ये बारह महीनों का पाठ उचारण करन तो बाद अखीर विच एक गल कह दिती। महादिवस मूरत भले जिस कौ नदर करे। कहिंदे उसका महीना साल दिन हर एक पल सुख देन वाला बन सकता है। हर एक घड़ी सुख देन वाली बन सकती है पर कद जिस कौ नदर करे जिस उत्ते उस मालक वाहिगुरु जी की रहमत भरी निगाह पै जावे बख्शिश भरी नदर पै जावे उदा हर एक समा हर एक मुहूर्त सुख देन वाला बन जाता है। विचार अज आपा ने गुरु कृपा सदका करनिया लख खुशियां पातशाहियां जे सतगुर नदर करे। लखां खुशियां ते पातशाहियां मिल सकदियां ने पर नाल एक कंडीशन है एक शर्त है। कद मिलणगियां लख खुशियां पातशाहियां जे सतगुर नदर करे। जे सतगुरु जी दी सवली निगाह पै जावे जे सतगुरु जी दी नदर पै जावे फिर कहिंदे ने लखां खुशियां ते पातशाहियां मिल सकदियां ने। गुरू दी नज़र विच ओ रहमत है ओ बरकत है ओ किरपा है ओ अमृत है कि गुरु जिस वल निगाह भर के तक लैंदा है उहदे सारे दुख दूर कर दिंदा है। सतगुरु गुरु अर्जन देव पातशाह जी ने इउं कह लो कि बारह महीने का निचोड़ इन्हां पंक्तियां च दे दिता कि ऐ गुरु के सिखा एक गल चेते रखी भावें तू साल आरंभ कर रहा है भावें महीना आरंभ कर रहा है भावें दिन की आरंभता कर रहा है जे किते तेरा दिन गुरु की नज़र च रह के आरंभ हो रहा है जे किते तेरा महीना गुरु की नज़र च रह के आरंभ हो रहा है जे किते तेरा साल गुरु की नज़र च रह के आरंभ हो रहा है ते तेरी अरदास सदका ਇਹ ਨਜ਼ਰ ਜੇ ਤੇਰੇ ਉੱਤੇ ਬਣੀ ਰਹੇਗੀ ਤਾਂ ਫਿਰ ਤੇਰਾ ਉਹ ਦਿਨ ਮਹੀਨਾ ਸਾਲ ਸੁੱਖਾਂ ਨਾਲ ਬਤੀਤ ਹੋਵੇਗਾ। ਦੁੱਖ ਜੇ ਆਉਣਗੇ ਵੀ ਨੇੜੇ, ਉਹ ਦੁੱਖ ਵੀ ਸੁੱਖ ਬਣ ਜਾਣਗੇ, ਉਹ ਬੇਇੱਜ਼ਤੀ ਵੀ ਇੱਜ਼ਤ ਬਣ ਜਾਵੇਗੀ। ਕਹਿੰਦੇ ਨੇ ਉਸ ਸਤਿਗੁਰੂ ਜੀ ਦੀ ਰਹਿਮਤ ਐਸੀ ਹੈ, ਅੱਜ ਆਪਾਂ ਨੇ ਗੁਰੂ ਕਿਰਪਾ ਸਦਕਾ ਆਪਣੀ ਨਜ਼ਰ ਦੀ ਗੱਲ, ਜੋ ਮਨੁੱਖ ਦੀ ਨਜ਼ਰ ਹੈ, ਗੁਰੂ ਦੀ ਨਜ਼ਰ ਦੀ ਗੱਲ ਅਤੇ ਵਾਹਿਗੁਰੂ ਜੀ ਦੇ ਨਜ਼ਰ ਦੀ ਗੱਲ ਕਰਨੀ ਹੈ। ਅਕਸਰ ਆਪਾਂ ਕਹਿ ਦਿੰਦੇ ਹਾਂ ਕਿ ਜਾ ਕੇ ਗੁਰੂ ਨੂੰ ਵੇਖਦੇ ਹਾਂ, ਰੋਜ਼ ਜਾ ਕੇ ਦੀਦਾਰ ਕਰਦੇ ਹਾਂ, ਸਤਿਗੁਰੂ ਜੀ ਅਸੀਂ ਆ ਕੇ ਤੁਹਾਨੂੰ ਵੇਖਦੇ ਹਾਂ, ਸਾਡੇ ਦੁੱਖ ਤਾਂ ਜ਼ਰੂਰ ਦੂਰ ਹੋ ਜਾਣਗੇ, ਸਾਡਾ ਜੀਵਨ ਤਾਂ ਜ਼ਰੂਰ ਸਫਲਾ ਹੋ ਜਾਵੇਗਾ। ਪਰ ਮੇਰੇ ਸਤਿਗੁਰੂ ਕਹਿੰਦੇ ਨੇ ਨਹੀਂ, ਤੇਰੇ ਵੇਖਣ ਦੀ ਗੱਲ ਨਹੀਂ ਹੈ, ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਇੱਕ ਤੂੰ ਨਹੀਂ ਸਾਰਾ ਸੰਸਾਰ ਆ ਕੇ ਗੁਰੂ ਨੂੰ ਵੇਖ ਰਿਹਾ ਏ। ਪਰ ਇੱਕ ਗੱਲ ਚੇਤੇ ਰੱਖੀਂ, ਡਿੱਠੈ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ। ਜਦ ਤੱਕ ਸ਼ਬਦ ਦੀ ਵਿਚਾਰ ਤੈਨੂੰ ਸਮਝ ਨਹੀਂ ਪੈਂਦੀ, ਜਦ ਤੱਕ ਤੇਰੇ ਉੱਤੇ ਗੁਰੂ ਦੀ ਨਜ਼ਰੇ ਇਨਾਇਤ ਨਹੀਂ ਹੁੰਦੀ, ਉਦੋਂ ਤੱਕ ਦੁੱਖ ਤੇਰੇ ਦੂਰ ਹੋ ਨਹੀਂ ਸਕਦੇ। ਸਾਡੇ ਵੇਖਣ ਦੀ ਗੱਲ ਨਹੀਂ ਆ। ਕਈ ਵਾਰੀ ਇਉਂ ਅਰਥ ਕਰ ਦਿੱਤੇ ਜਾਂਦੇ ਨੇ, ਜਿਸ ਬਾਲਾ ਪ੍ਰੀਤਮ ਸਾਹਿਬ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦੇ ਪਾਵਨ ਅਸਥਾਨ 'ਤੇ ਤੁਸੀਂ ਜੁੜ ਬੈਠੇ ਹੋ, ਸਾਹਿਬ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦੇ ਬਾਰੇ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉਹ ਮਹਾਨ ਬਚਨ ਕਹਿ ਦਿੱਤੇ, ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁੱਖ ਜਾਏ। ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਨੂੰ ਜਿਸ ਨੇ ਧਿਆਇਆ, ਧਿਆਉਣ ਦਾ ਮਤਲਬ ਯਾਦ ਕਰਨਾ, ਜਿਹਨੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਨੂੰ ਯਾਦ ਕੀਤਾ, ਅਤੇ ਜੋ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦੀ ਨਜ਼ਰ ਵਿੱਚ ਆ ਗਿਆ, ਜਿਸ ਉੱਤੇ ਗੁਰੂ ਦੀ ਰਹਿਮਤ ਭਰੀ ਨਿਗਾਹ ਪੈ ਗਈ, ਗੁਰੂ ਉਹਦੇ ਸਾਰੇ ਦੁੱਖ ਕੱਟ ਦਿੰਦਾ ਏ। ਪਰ ਅਰਥ ਕਈ ਵਾਰੀ ਇਉਂ ਕੀ ਕਰ ਦਿੱਤੇ ਜਾਂਦੇ ਨੇ ਵੀ ਜਿਹਨੇ ਗੁਰੂ ਨੂੰ ਯਾਦ ਕੀਤਾ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਨੂੰ, ਅਤੇ ਜਿਹਨੇ ਆ ਕੇ ਦਰਸ਼ਨ ਕੀਤੇ ਵੇਖਿਆ, ਕਿਵੇਂ ਕਰ ਦੇਣਾ, ਸਾਡੇ ਵੇਖਣ ਦੀ ਗੱਲ ਨਹੀਂ ਹੈ, ਇਹ ਗੁਰੂ ਦੇ ਵੇਖਣ ਦੀ ਗੱਲ ਹੈ। ਗੱਲ ਫਿਰ ਸਾਬਤ ਹੋ ਜਾਵੇ, ਬੇਨਤੀ ਕਰਦੇ ਹਾਂ, ਸੱਤਾ ਜੀ ਬਲਵੰਡ ਜੀ ਗੁਰੂ ਅੰਗਦ ਦੇ ਪਾਤਸ਼ਾਹ ਜੀ ਬਾਰੇ ਇੱਕ ਬਚਨ ਕਹਿੰਦੇ ਨੇ, ਜੋ ਹੁਣੇ ਹੀ ਹੁਕਮ ਲੈਂਦਿਆਂ ਹੋਇਆਂ ਗੁਰੂ ਪਿਆਰਿਆਂ ਨੇ ਇਹ ਬਚਨ ਪੜ੍ਹਿਆ, ਹੋਵੇ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਝੱਟੀ ਹੈ। ਕਹਿੰਦੇ ਇਹ ਗੁਰੂ ਅੰਗਦ ਦੇਵ ਪਾਤਸ਼ਾਹ, ਜਦ ਤੁਸੀਂ ਦਰਬਾਰ ਵਿੱਚ ਸੱਜ ਬੈਠਦੇ ਹੋ, ਤੁਹਾਡੇ ਦਰਬਾਰ ਵਿੱਚ ਉਸ ਮਾਲਕ ਵਾਹਿਗੁਰੂ ਜੀ ਦੀ ਸਿਫਤੋ ਸਲਾਂਘਾ ਹੁੰਦੀ ਹੈ, ਕੀਰਤਨ ਹੁੰਦਾ, ਕਥਾ ਹੁੰਦੀ ਹੈ, ਉਹਦਾ ਜਸ ਗਾਇਨ ਕੀਤਾ ਜਾਂਦਾ ਏ, ਉਦੋਂ ਉਸ ਸੱਚੀ ਦਰਗਾਹ ਤੋਂ ਤੁਹਾਡੇ ਸੀਸ ਉੱਤੇ ਇੱਕ ਨੂਰ ਝੱਟਿਆ ਜਾਂਦਾ ਏ, ਇੱਕ ਅੰਮ੍ਰਿਤ ਝੱਟਿਆ ਜਾਂਦਾ ਏ, ਉਹ ਅੰਮ੍ਰਿਤ ਤੁਹਾਡੀ ਨਿਗਾਹ ਵਿੱਚ ਆ ਜਾਂਦਾ ਏ, ਅਤੇ ਉਦੋਂ ਫਿਰ ਉਹ ਗੱਲ ਬਣਦੀ ਆ, ਤੁਧ ਡਿੱਠੈ ਸੱਚੇ ਪਾਤਸ਼ਾਹ ਮਲ, ਜਨਮ ਜਨਮ ਦੀ ਕੱਟੀ ਹੈ। ਗੁਰੂ ਅੰਗਦ ਦੇ ਪਾਤਸ਼ਾਹ ਜੀ ਬਾਰੇ ਇਤਿਹਾਸ 'ਚ ਜ਼ਿਕਰ ਆਉਂਦਾ ਏ ਕਿ ਸਤਿਗੁਰੂ ਜੀ ਦੀਵਾਨ ਦੀ ਸਮਾਪਤੀ ਤੋਂ ਬਾਅਦ ਬਾਹਰ ਨਿਕਲਦੇ ਸਨ, ਅਤੇ ਲੋਕਾਂ ਦੀਆਂ ਦੁਖੀ ਲੋਕ ਜੋ ਸਨ, ਜੋ ਅੰਦਰੋਂ ਤਪ ਰਹੇ ਸਨ, ਜੋ ਰੋਗੀ ਸਨ, ਉਹਨਾਂ ਦੀ ਲਾਈਨਾਂ ਲੱਗੀਆਂ ਹੁੰਦੀਆਂ ਸਨ, ਅਤੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਜਿਸ ਨੂੰ ਨਜ਼ਰ ਭਰ ਕੇ ਤੱਕ ਲੈਂਦੇ ਸਨ, ਉਹਦੇ ਸਾਰੇ ਦੁੱਖ ਕੱਟ ਦਿੰਦੇ ਸਨ। ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦਾ ਇਹ ਪਾਵਨ ਦਰਬਾਰ, ਆਪਨੇ ਇਤਿਹਾਸ ਸੁਣਿਆ ਹੋਵੇਗਾ ਕਿ ਬਾਹਰ ਰੋਗੀਆਂ ਦੀਆਂ ਲਾਈਨਾਂ ਹੁੰਦੀਆਂ ਸਨ, ਉਹ ਚੇਚਕ ਦੀ ਬਿਮਾਰੀ ਸ਼ੀਤਲਾ ਜਦ ਫੈਲੀ ਤਾਂ ਉਦੋਂ ਲੋਕ ਕੁਰਲਾ ਰਹੇ ਸਨ, ਹਾਹਾਕਾਰ ਮਚੀ ਹੋਈ ਸੀ, ਪਰ ਜਦ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦੀ ਰਹਿਮਤ ਭਰੀ ਨਿਗਾਹ ਪਈ ਤਾਂ ਸਾਰੇ ਦੁੱਖ ਦੂਰ ਹੋ ਜਾਂਦੇ ਸਨ, ਕਿਉਂਕਿ ਗੁਰੂ ਦੀ ਨਜ਼ਰ ਵਿੱਚ ਰਹਿਮਤ ਹੈ। ਇੱਥੇ ਗੁਰੂ ਦੇ ਵੇਖਣ ਦੀ ਗੱਲ ਹੈ, ਸਾਡੇ ਵੇਖਣ ਦੀ ਨਹੀਂ, ਮਨੁੱਖ ਦੇ ਵੇਖਣ ਦੀ ਨਹੀਂ। ਮਨੁੱਖ ਦੇ ਵੇਖਣ ਦੀ ਕਿਉਂ ਨਹੀਂ ਹੈ ਗੱਲ? ਕਹਿੰਦੇ ਮਨੁੱਖ ਦੀ ਨਜ਼ਰ ਕੈਸੀ ਹੈ? ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਅੱਖੀਂ ਵੇਖ ਨਾ ਰੱਜੀਆਂ ਬਹੁਰੰਗ ਤਮਾਸ਼ੇ। ਮਨੁੱਖ ਦੀ ਨਜ਼ਰ 'ਤੇ ਇਹ ਹੈ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ। ਮਨੁੱਖ ਦੀ ਨਜ਼ਰ ਨੂੰ ਪਹਿਲਾ ਰੋਗ ਹੈ ਨਿੰਦਰ ਦਾ, ਅਤੇ ਦੂਜਾ ਰੋਗ ਹੈ ਪਰਾਏ ਤਨ ਉੱਤੇ ਮਾੜੀ ਨਿਗਾਹ ਪਾਉਣੀ, ਪਰਾਏ ਧਨ ਉੱਤੇ ਮਾੜੀ ਨਿਗਾਹ ਪਾਉਣੀ। ਅਤੇ ਕਹਿੰਦੇ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਤਾਂ ਇੱਥੇ ਤੱਕ ਕਹਿ ਦਿੱਤਾ, ਪਰ ਧਨ ਪਰ ਦਾਰਾ ਪਰ ਹਰੀ ਤਾਕੈ ਨਿਕਟ ਬਸੈ ਨਰ ਹਰੀ, ਪਰਾਏ ਤਨ ਉੱਤੇ ਮਾੜੀ ਨਿਗਾਹ ਨਾ ਪਾ, ਪਰਾਏ ਧਨ ਉੱਤੇ ਮਾੜੀ ਨਿਗਾਹ ਨਾ ਪਾ, ਬਸ ਇਤਨੀ ਕੁ ਗੱਲ ਹੋਵੇ ਵਾਹਿਗੁਰੂ ਤੈਨੂੰ ਪ੍ਰਤੱਖ ਸਾਹਮਣੇ ਨਜ਼ਰ ਆ ਜਾਵੇਗਾ। ਪਰ ਅਜੋਕੇ ਸਮੇਂ 'ਚ ਇਹੀ ਬੜੀ ਔਖੀ ਗੱਲ ਹੈ, ਬੰਦਾ ਜੇ ਕਿਤੇ ਕਿਸੇ ਦੇ ਤਨ ਉੱਤੇ ਹੱਥ ਪਾ ਰਿਹਾ, ਕਿਸੇ ਦੇ ਧਨ ਉੱਤੇ ਹੱਥ ਪਾ ਰਿਹਾ ਹੈ, ਉਹਨੂੰ ਪਕੜਿਆ ਜਾ ਸਕਦਾ, ਸੋਟਾ ਡੰਡਾ ਮਾਰਿਆ ਜਾ ਸਕਦਾ ਹੈ, ਪਰ ਹੁਣ ਨਿਗਾਹ ਨੂੰ ਕੌਣ ਪਕੜੇ, ਦ੍ਰਿਸ਼ਟੀ ਨੂੰ ਕੌਣ ਪਕੜੇ, ਦ੍ਰਿਸ਼ਟੀ ਬੜੀ ਮੈਲੀ ਹੋ ਗਈ ਹੈ। ਅਤੇ ਸਤਿਗੁਰੂ ਜੀ ਕਹਿੰਦੇ ਨੇ ਐ ਮਨੁੱਖ ਤੇਰੀ ਦ੍ਰਿਸ਼ਟੀ ਕਿਤਨੀ ਮੈਲੀ ਹੋ ਗਈ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਦੇਖ ਬੇਕੋ ਦ੍ਰਿਸ਼ਟ ਨਾ ਦਰਸ ਦਿਖਾਏ ਬੇਕੋ, ਕੈਸੇ ਪ੍ਰਿਯ ਦਰਸ਼ਨ ਦੇਖੀਏ ਦਿਖਾਈਏ, ਐ ਮੇਰੇ ਸਤਿਗੁਰੂ ਨਾ ਤੇ ਸਾਡੀ ਨਿਗਾਹ ਇਤਨੀ ਪਵਿੱਤਰ ਹੈ ਕਿ ਇਸ ਨਿਗਾਹ ਨਾਲ ਆ ਕੇ ਤੇਰੇ ਦੀਦਾਰ ਕਰੀਏ ਅਤੇ ਸਾਡਾ ਜੀਵਨ ਸਫਲਾ ਹੋ ਜਾਵੇ, ਨਾ ਹੀ ਸਾਡਾ ਕੋਈ ਜੀਵਨ ਇਤਨਾ ਪਵਿੱਤਰ ਹੈ ਕਿ ਤੇਰੇ ਦਰ ਤੇ ਆਈਏ ਪ੍ਰਵਾਨ ਹੋ ਜਾਈਏ। ਹਾਂ, ਜਿਸ ਵੇਲੇ ਇਹ ਸੁਣਦੇ ਹਾਂ ਕਿ ਤੇਰੀ ਨਜ਼ਰ ਵਿੱਚ ਰਹਿਮਤ ਹੈ, ਬਰਕਤ ਹੈ, ਅੰਮ੍ਰਿਤ ਹੈ, ਜੇ ਤੇਰੀ ਨਿਗਾਹ ਪੈ ਜਾਵੇ ਤੇ ਪਾਪੀਆਂ ਨੂੰ ਵੀ ਪੁਨੀਤ ਕਰ ਦਿੰਦਾ ਏ, ਜਿਸ ਪਾਪੀ ਕੋ ਮਿਲੈ ਨਾ ਢੋਈ ਸ਼ਰਨ ਆਵੈ ਤਾਂ ਨਿਰਮਲ ਹੋਈ, ਕਹਿੰਦੇ ਉਦੋਂ ਸਾਨੂੰ ਵੀ ਆਸ ਬੱਜ ਜਾਂਦੀ ਹੈ ਕਿ ਕਿਤੇ ਤੇਰੀ ਨਜ਼ਰ 'ਚ ਅਸੀਂ ਆ ਗਏ ਅਤੇ ਸਾਡਾ ਜਨਮਾਂ ਜਨਮਾਂਤਰਾਂ ਦਾ ਉਹ ਪਾਪਾਂ ਦਾ ਲੇਖਾ ਮੁੱਕ ਜਾਵੇਗਾ, ਕਿਉਂਕਿ ਉਹੀ ਗੱਲ ਫਿਰ ਤੁਧ ਡਿੱਠੈ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਗੁਰੂ ਦੀ ਨਜ਼ਰ 'ਚ ਅਤੇ ਮਨੁੱਖ ਦੀ ਨਜ਼ਰ 'ਚ ਬੜਾ ਫਰਕ ਹੈ। ਹੁਣ ਮਨੁੱਖ ਦੀ ਨਜ਼ਰ ਕੀ ਹੈ? ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ ਪ੍ਰਮਾਣਿਤ ਬਾਣੀ ਨੇ ਇੱਕ ਜਗ੍ਹਾ ਇੱਥੇ ਤੱਕ ਕਹਿ ਦਿੱਤਾ ਕਿ ਮਨੁੱਖ ਦੀ ਨਜ਼ਰ ਇਤਨੀ ਕੁ ਮਾੜੀ ਹੈ। ਕਿਤਨੀ ਮਾੜੀ ਹੈ? ਕਹਿੰਦੇ ਮੱਧ ਵਿੱਚ ਰਿੱਧਾ ਪਾਏ ਕਿ ਕੁੱਤੇ ਦਾ ਮਾਸ, ਸ਼ਰਾਬ ਦੇ ਵਿੱਚ ਕੁੱਤੇ ਦੇ ਮਾਸ ਨੂੰ ਰਿੰਨ ਲਿਆ ਗਿਆ, ਧਰਿਆ ਮਾਨਸ ਖੋਪਰੀ ਤਿਸ ਮੰਦੀ ਵਾਸ, ਮੁਰਦੇ ਦੀ ਖੋਪਰੀ 'ਚ ਉਸਨੂੰ ਰੱਖ ਲਿਆ ਗਿਆ ਅਤੇ ਉਹਦੇ ਵਿੱਚੋਂ ਬਦਬੋ ਆ ਰਹੀ ਹੈ, ਰੱਤੋ ਭਰਿਆ ਕੱਪੜਾ ਤਿਸ ਕੱਜਣ ਤਾਸ, ਖੂਨ ਨਾਲ ਲਿਬੜੇ ਕੱਪੜੇ ਨਾਲ ਉਹਨੂੰ ਢੱਕ ਲਿਆ ਗਿਆ, ਢੱਕ ਲੈ ਚੱਲੀ ਚੂਹੜੀ ਕਰ ਭੋਗ ਵਿਲਾਸ, ਅਤੇ ਉਹਨੂੰ ਲੈ ਕੇ ਕੌਣ ਜਾ ਰਹੀ, ਅੱਤ ਮਾੜੇ ਜੀਵਨ ਵਾਲੀ ਗੰਦੀ ਇਸਤਰੀ ਉਹਨੂੰ ਲੈ ਕੇ ਜਾ ਰਹੀ ਹੈ। ਅਤੇ ਕਹਿੰਦੇ ਨੇ ਸਾਹਮਣੇ ਤੋਂ ਕੋਈ ਮਿਲ ਗਿਆ, ਉਹਨੇ ਪੁੱਛ ਲਿਆ, ਜਿਸ ਤਰ੍ਹਾਂ ਆਮ ਤੌਰ 'ਤੇ ਲੋਕ ਪੁੱਛ ਲੈਂਦੇ ਨੇ ਵੀ ਕਿਉਂ ਕੀ ਲੈ ਕੇ ਜਾ ਰਹੇ ਹਾਂ ਅਤੇ ਢੱਕ ਕੇ ਕਿਉਂ ਲੈ ਕੇ ਜਾ ਰਹੇ ਹਾਂ, ਕਿਸੇ ਨੇ ਪੁੱਛ ਲਿਆ ਵੀ ਤੂੰ ਕੀ ਲੈ ਕੇ ਜਾ ਰਹੀ ਹੈ, ਇਹਨੂੰ ਢੱਕ ਕੇ ਕਿਉਂ ਲੈ ਕੇ ਜਾ ਰਹੀ ਹੈ, ਅਤੇ ਉਹਨੇ ਪਤਾ ਕੀ ਜਵਾਬ ਦਿੱਤਾ, ਉਹਨੇ ਕਿਹਾ ਨਦਰੀ ਪਵੈ ਅਕਿਰਤ ਘਣ ਮਤ ਹੋਏ ਵਿਨਾਸ਼। ਕਮਾਲ ਦੀ ਗੱਲ, ਇਤਨਾ ਗੰਦਾ ਪਦਾਰਥ ਲੈ ਕੇ ਜਾ ਰਹੀ ਹੈ, ਪਰ ਉਹ ਕਹਿੰਦੀ ਹੈ ਮੈਂ ਇਸ ਕਰਕੇ ਢੱਕ ਕੇ ਲੈ ਕੇ ਜਾ ਰਹੀ ਹਾਂ ਕਿਸੇ ਆਕਿਰਤ ਘਣ ਦੀ ਨਜ਼ਰ ਇਸ ਉੱਤੇ ਨਾ ਪੈ ਜਾਵੇ, ਇਹ ਪਦਾਰਥ ਖਰਾਬ ਨਾ ਹੋ ਜਾਵੇ, ਇਹ ਪਦਾਰਥ ਭਿਟਿਆ ਨਾ ਜਾਵੇ। ਇਹਦਾ ਭਾਵ ਆਕਿਰਤ ਘਣ ਦੀ ਨਜ਼ਰ ਇਤਨੀ ਮਾੜੀ ਹੁੰਦੀ ਹੈ। ਹੁਣ ਆਕਿਰਤ ਘਣ ਕੌਣ ਹੈ? ਜੋ ਮਾਲਕ ਵਾਹਿਗੁਰੂ ਇਤਨੀ ਦਾਤਾਂ ਦੇ ਰਿਹਾ ਏ, ਇਤਨੇ ਸੁੱਖ ਦੇ ਰਿਹਾ ਏ, ਅਤੇ ਫਿਰ ਉਸਨੂੰ ਭੁੱਲ ਜਾਈਏ, ਕਹਿੰਦੇ ਨੇ ਉਹ ਮਨੁੱਖ ਆਕਿਰਤ ਕਣ ਹੈ। ਸਾਨੂੰ ਜਗਾਉਣ ਲਈ ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਤਨੀ ਨਿਮਰਤਾ ਵਿੱਚ ਆਏ ਨੇ, ਕਹਿ ਦਿੱਤਾ ਐ ਮੇਰੇ ਮਾਲਕ ਵਾਹਿਗੁਰੂ ਅਸੀਂ ਕਿਤਨੇ ਕੁ ਆਕਿਰਤ ਕਣ ਹਾਂ, ਅਸੀਂ ਕਿਤਨੇ ਲੂਣ ਹਰਾਮੀ ਹਾਂ। ਕਹਿ ਦਿੱਤਾ ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਮੈਂ ਤੇਰੇ ਕੀਤੇ ਨੂੰ ਜਾਣਿਆ ਨਹੀਂ, ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੋਂ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਮੈਂ ਤੈਨੂੰ ਕੀ ਆ ਕੇ ਮੂੰਹ ਵਿਖਾਵਾਂਗਾ, ਮੈਂ ਐਸਾ ਦੁਸ਼ਟ ਹਾਂ, ਮੈਂ ਐਸਾ ਚੋਰ ਹਾਂ। ਕਹਿੰਦੇ ਨੇ ਹੋਂ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਨਾਨਕ ਨੀਚ ਕਹੇ ਵਿਚਾਰ, ਧਾਨਕ ਰੂਪ ਰਹਾਂ ਕਰਤਾਰ। ਇਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਜੀਵਨ ਨਹੀਂ, ਇਹ ਮਨੁੱਖ ਦਾ ਜੀਵਨ ਹੈ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਗੱਲ ਨੂੰ ਪਕੜਿਆ ਕਿ ਬੰਦੇ ਦੇ ਅੰਦਰ ਹਉਮੈ ਇਤਨੀ ਪ੍ਰਬਲ ਹੈ ਕਿ ਜੇ ਕਿਤੇ ਇਹਦੇ ਵੱਲ ਉਂਗਲ ਚੱਕ ਕੇ ਇਹਦੇ ਗੁਣਾਂ ਔਗੁਣਾਂ ਦੀ ਗੱਲ ਕੀਤੀ ਨਾ, ਤਾਂ ਹੋ ਸਕਦਾ ਹੈ ਇਹ ਗੁਰੂ ਦਾ ਦਰ ਛੱਡ ਕੇ ਦੌੜ ਜਾਵੇ, ਇਹ ਗੁਰੂ ਦਾ ਦਰ ਛੱਡ ਕੇ ਦੌੜ ਜਾਵੇ, ਕਿਉਂਕਿ ਹਉਮੈ ਇਹ ਚੰਦਰੀ ਹਉਮੈ ਟਿਕਣ ਨਹੀਂ ਦਿੰਦੀ। ਬੰਦਾ ਦਰਬਾਰ ਦੇ ਵਿੱਚ ਆ ਕੇ ਵੀ ਆਪਣੀ ਹਉਮੈ ਨੂੰ ਪੱਠੇ ਪਾਉਂਦਾ ਹੈ। ਵਿਦਵਾਨਾਂ ਨੇ ਕਹਿ ਦਿੱਤਾ ਕਿ ਹਉਮੈ ਜੋ ਹੈ ਨਾ ਇਹ ਪੈਰ ਦੀ ਜੁੱਤੀ ਹੈ ਅਤੇ ਧਰਮ ਜੋ ਹੈ ਉਹ ਸਿਰ ਦੀ ਪੱਗ ਹੈ। ਬੰਦੇ ਦੀ ਤੁਰਦਿਆਂ ਜੇ ਕਿਤੇ ਜੁੱਤੀ ਲੈ ਜਾਵੇ ਨਾ ਤਾਂ ਵੇਖਣ ਵਾਲੇ ਬਹੁਤੀ ਤਵੱਜੋ ਨਹੀਂ ਦਿੰਦੇ, ਧਿਆਨ ਨਹੀਂ ਦਿੰਦੇ, ਪਰ ਤੁਰਦਿਆਂ ਜੇ ਪੱਗ ਲੱਥ ਜਾਵੇ, ਪੱਗ ਉਤਰ ਜਾਵੇ ਤਾਂ ਬੜੀ ਬਦਨਾਮੀ ਹੁੰਦੀ ਹੈ। ਜਗ੍ਹਾ ਜਗ੍ਹਾ ਲੋਕ ਕਹਿੰਦੇ ਨੇ ਫਲਾਣੇ ਦੀ ਪੱਗ ਉਤਰ ਗਈ। ਇਸ ਕਰਕੇ ਕਹਿੰਦੇ ਨੇ ਹਉਮੇ ਰੂਪੀ ਜੁੱਤੀ ਨੂੰ ਬੇਸ਼ੱਕ ਛੱਡ ਦਿਓ। ਇਸੇ ਕਰਕੇ ਸ਼ਾਇਦ ਗੁਰਦੁਆਰੇ ਤੋਂ ਬਾਹਰ ਕਿਹਾ ਗਿਆ ਹੈ ਕਿ ਜੋੜੇ ਕੱਢ ਕੇ ਆਓ, ਅਤੇ ਹਉਮੇ ਰੂਪੀ ਜੁੱਤੀ ਨੂੰ ਵੀ ਕਹਿੰਦੇ ਬਾਹਰ ਛੱਡ ਕੇ ਆਓ। ਹਾਂ, ਧਰਮ ਪੱਗ ਹੈ, ਧਰਮ ਨੂੰ ਕਦੀ ਵੀ ਨਾ ਛੱਡੋ, ਧਰਮ ਨੂੰ ਜੀਵਨ 'ਚ ਧਾਰਨ ਕਰਕੇ ਰੱਖੋ। ਅਤੇ ਦਾਸ ਅਰਜ ਕਰ ਰਿਹਾ ਸੀ ਕਿ ਗੁਰਮੁਖੋ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਕਹਿ ਦਿੱਤਾ ਕਿ ਅਕਿਰਤ ਕਣ ਇਸ ਧਰਤੀ ਉੱਤੇ ਭਾਰ ਹੁੰਦੇ ਨੇ, ਭਾਰੇ ਭੂਈ ਅਕਿਰਤ ਕਣ ਮੰਦੀ ਹੂੰ ਮੰਦੇ। ਅਤੇ ਕਹਿੰਦੇ ਨੇ ਅਕਿਰਤ ਕਣ ਦੀ ਨਜ਼ਰ ਇਤਨੀ ਮਾੜੀ ਹੋ ਜਾਂਦੀ ਹੈ। ਮਨੁੱਖ ਦੇ ਨਜ਼ਰ ਦੀ ਗੱਲ ਨਹੀਂ ਹੈ ਇੱਥੇ, ਸਾਡੇ ਵੇਖਣ ਦੀ ਗੱਲ ਨਹੀਂ ਹੈ। ਜੇ ਸਾਡੇ ਵੇਖਣ ਨਾਲ ਗੱਲ ਬਣਦੀ ਤਾਂ ਅਸੀਂ ਉਮਰਾਂ ਬੀਤ ਗਈਆਂ ਨੇ ਗੁਰੂ ਨੂੰ ਵੇਖ ਰਹੇ ਹਾਂ, ਸਾਡੇ ਦੁੱਖ ਜ਼ਰੂਰ ਦੂਰ ਹੋ ਜਾਂਦੇ। ਗੁਰਮੁਖੋ ਦੂਰ ਹੋ ਵੀ ਰਹੇ ਨੇ, ਐਸੀ ਗੱਲ ਨਹੀਂ ਕਿ ਗੁਰੂ ਦੇ ਦਰਬਾਰ 'ਚ ਆਉਂਦਿਆਂ ਸਾਨੂੰ ਰਹਿਮਤਾਂ ਨਹੀਂ ਮਿਲਦੀਆਂ। ਗੁਰੂ ਸਾਡੇ ਉੱਤੇ ਰਹਿਮਤ ਕਰਦਾ ਹੈ, ਗੁਰੂ ਸਾਡੇ ਦੁੱਖਾਂ ਨੂੰ ਦੂਰ ਕਰਦਾ, ਸਾਨੂੰ ਪਾਲਦਾ, ਸਾਨੂੰ ਸੁੱਖ ਦਿੰਦਾ ਹੈ। ਪਰ ਪੂਰਨ ਦ੍ਰਿਸ਼ਟ ਜੋ ਹੈ ਨਾ, ਜੋ ਰਹਿਮਤ ਭਰੀ ਨਿਗਾਹ ਹੈ, ਉਹ ਕਿਸੇ ਵਿਰਲੇ ਉੱਤੇ ਹੀ ਪੈਂਦੀ ਹੈ। ਸਵਾਲ ਖੜਾ ਹੁੰਦਾ, ਕੁਝ ਗੁਰਮੁਖ ਪਿਆਰੇ ਕਹਿ ਦਿੰਦੇ ਨੇ ਕਿ ਗਿਆਨੀ ਜੀ, ਕੀ ਗੁਰੂ ਦੀ ਨਜ਼ਰ ਸਾਰਿਆਂ ਉੱਤੇ ਨਹੀਂ ਪੈ ਰਹੀ? ਕਿ ਵਾਹਿਗੁਰੂ ਜੀ ਦੀ ਨਜ਼ਰ ਸਾਰਿਆਂ ਉੱਤੇ ਨਹੀਂ ਪੈ ਰਹੀ? ਬਿਲਕੁਲ ਪੈ ਰਹੀ ਹੈ। ਅਕਿਰਤ ਕਣਾਂ ਨੂੰ ਪਾਲਦਾ ਪੂਰਨ ਦ੍ਰਿਸ਼ਟ ਤੇਰੀ ਰਾਮ, ਕਹਿੰਦੇ ਉਹ ਤੇ ਅਕਿਰਤ ਕਣਾਂ ਨੂੰ ਵੀ ਪਾਲ ਰਿਹਾ, ਜਿਨ੍ਹਾਂ ਦੀ ਨਜ਼ਰ ਮਾੜੀ ਹੈ ਨਾ, ਉਹ ਉਹਨਾਂ ਨੂੰ ਵੀ ਪਾਲ ਰਿਹਾ ਹੈ। ਪਰ ਉਹ ਪਾਲਣ ਦਾ ਤਰੀਕਾ ਕੁਝ ਵੱਖ ਹੈ। ਜਿਸ ਤਰ੍ਹਾਂ ਗੁਆਂਢੀ ਵੀ ਰੋਟੀ ਦੇ ਦਿੰਦਾ ਹੈ, ਜਿਸ ਤਰ੍ਹਾਂ ਇੱਕ ਬਾਪ ਦੇ ਚਾਰ ਬੱਚੇ ਹੁੰਦੇ ਨੇ, ਇੱਕ ਆਗਿਆਕਾਰੀ ਹੁੰਦਾ ਹੈ ਅਤੇ ਤਿੰਨ ਬਹੁਤ ਜ਼ਿਆਦਾ ਵਿਕਾਰੀ ਹੁੰਦੇ ਨੇ, ਪਰ ਰੋਟੀ ਤਾਂ ਉਹਨਾਂ ਨੂੰ ਵੀ ਦੇ ਦਿੰਦਾ ਬਾਪ। ਪਰ ਰਹਿਮਤ ਭਰੀ ਨਿਗਾਹ, ਪ੍ਰਸੰਨਤਾ ਵਾਲੀ ਨਿਗਾਹ ਤਾਂ ਉਸੇ ਉੱਤੇ ਪੈਂਦੀ ਹੈ ਜੋ ਆਗਿਆਕਾਰੀ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਮਨੁੱਖ ਦੇ ਵੇਖਣ ਦੀ ਗੱਲ ਨਹੀਂ ਹੈ, ਗੁਰੂ ਦੇ ਵੇਖਣ ਦੀ ਗੱਲ ਹੈ। ਅਤੇ ਜਦ ਗੁਰੂ ਨਜ਼ਰ ਪਾਉਂਦਾ ਹੈ, ਉਦੋਂ ਹੀ ਫਿਰ ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਜ਼ਰ ਕਰੇ। ਹਮੇਸ਼ਾ ਧਿਆਨ ਦਿਆ ਕਰੋ, ਘਰ ਦੇ ਵਿੱਚ ਕੋਈ ਖੁਸ਼ੀ ਦਾ ਪ੍ਰੋਗਰਾਮ ਹੁੰਦਾ ਹੈ ਅਤੇ ਗੁਰੂ ਕੇ ਕੀਰਤਨੀਆਂ ਨੂੰ ਅਸੀਂ ਪਹਿਲਾਂ ਕਹਿ ਦਿੰਦੇ ਹਾਂ ਵੀ ਸ਼ਬਦ ਭਾਈ ਸਾਹਿਬ ਜੀ ਪੜ੍ਹਨਾ, ਲੱਖ ਖੁਸ਼ੀਆਂ ਪਾਤਸ਼ਾਹੀਆਂ। ਹੁਣ ਖਿਮਾ ਕਰ ਦੇਣਾ, ਸਾਡੀ ਤਵੱਜੋ ਕੇਵਲ ਲੱਖ ਖੁਸ਼ੀਆਂ ਪਾਤਸ਼ਾਹੀਆਂ ਤੱਕ ਹੁੰਦੀ ਹੈ, ਬਾਕੀ ਸ਼ਬਦ ਦਾ ਪਤਾ ਨਹੀਂ ਹੁੰਦਾ ਸਾਨੂੰ। ਸੁਣ ਵੀ ਰਹੇ ਹੁੰਦੇ ਹਾਂ ਪਰ ਸਾਡਾ ਧਿਆਨ ਕੇਵਲ ਇੱਥੇ ਹੀ ਆਉਂਦਾ, ਲੱਖ ਖੁਸ਼ੀਆਂ ਪਾਤਸ਼ਾਹੀਆਂ ਨਹੀਂ। ਪੂਰੀ ਪੰਕਤੀ ਨੂੰ ਸੁਣਨਾ ਪਏਗਾ, ਸਮਝਣਾ ਪਏਗਾ, ਮਿਲ ਸਕਦੀਆਂ ਨੇ, ਪਰ ਕਦ? ਜੇ ਸਤਿਗੁਰ ਨਜ਼ਰ ਕਰੇ। ਜੇ ਸ਼ਬਦ ਜਿੱਥੇ ਆ ਗਿਆ, ਇੱਕ ਕੰਡੀਸ਼ਨ ਆ ਗਈ, ਜਿਸ ਤਰ੍ਹਾਂ ਆਪਾਂ ਪੜ੍ਹਦੇ ਹਾਂ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕਹਿ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀੜੇ ਤਾਂ। ਤਾਂ ਸ਼ਬਦ ਕੰਡੀਸ਼ਨ ਹੈ, ਸ਼ਰਤ ਹੈ। ਤਾਂ ਸਰਬ ਸੁੱਖ ਪਾਵੇਂ ਮੇਰੇ ਮਨਾਂ, ਉਦੋਂ ਤੈਨੂੰ ਸਾਰੇ ਸੁੱਖ ਮਿਲਣਗੇ। ਜਦ ਸਤਿਗੁਰੂ ਜੀ ਦੀ ਰਹਿਮਤ ਹੋਵੇਗੀ, ਜਦ ਵਾਹਿਗੁਰੂ ਜੀ ਦੀ ਰਹਿਮਤ ਹੋਵੇਗੀ, ਤੇ ਗੁਰੂ ਦੀ ਨਜ਼ਰ ਜਿਸ ਉੱਤੇ ਪਈ, ਉਹਦੇ ਸਾਰੇ ਦੁੱਖ ਕੱਟ ਦਿੱਤੇ। ਹੁਣ ਗੁਰੂ ਦੀ ਰਹਿਮਤ ਵਿੱਚ, ਗੁਰੂ ਦੀ ਨਜ਼ਰ ਵਿੱਚ ਇਹ ਬਰਕਤ ਆਈ ਕਿੱਥੋਂ? ਗੁਰੂ ਦੀ ਨਜ਼ਰ 'ਚ ਇਹ ਬਰਕਤ ਉਸ ਪਰਮਾਤਮਾ ਦੀ ਨਿਗਾਹ ਤੋਂ ਆਈ ਹੈ। ਇੱਕ ਜਗ੍ਹਾ ਗੁਰੂ ਦੀ ਨਜ਼ਰ ਅਤੇ ਪਰਮਾਤਮਾ ਦੀ ਨਜ਼ਰ ਇੱਕ ਹੋ ਗਈ। ਸੁਲਤਾਨਪੁਰ ਦੀ ਗੱਲ ਹੈ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਦ ਵੇਈ ਨਦੀ 'ਚ ਚੁੱਬੀ ਮਾਰੀ, ਸਤਿਗੁਰੂ ਜੀ ਤਿੰਨ ਦਿਨ ਤੱਕ ਨਜ਼ਰ ਨਹੀਂ ਆਏ, ਅਤੇ ਜਿਸ ਵੇਲੇ ਬਾਹਰ ਨਜ਼ਰ ਆਏ ਨੇ, ਸੁਲਤਾਨਪੁਰ ਦੀ ਸੰਗਤ ਇਕੱਠਾ ਹੋਈ ਹੈ, ਉੱਥੇ ਦੇ ਰਹਿਣ ਵਾਲੇ ਹੋਰ ਲੋਕ ਇਕੱਠੇ ਹੋਏ ਨੇ, ਸਤਿਗੁਰੂ ਜੀ ਸ਼ਮਸ਼ਾਨ ਘਾਟ 'ਚ ਆ ਕੇ ਬੈਠ ਗਏ ਨੇ, ਕੁਝ ਬੋਲਦੇ ਨਹੀਂ, ਅਤੇ ਕਾਜੀ ਨੇ ਇੱਕ ਗੱਲ ਕਹੀ, ਨਾਨਕ ਖੁਦਾਏ ਦਾ ਵਾਸਤਾ ਕੁਝ ਤਾਂ ਬੋਲ। ਜਦ ਖੁਦਾ ਦਾ ਵਾਸਤਾ ਦਿੱਤਾ ਤਾਂ ਮੇਰੇ ਸਤਿਗੁਰੂ ਬੋਲੇ ਨੇ। ਪੁੱਛਿਆ, ਤੁਸੀਂ ਕਿੱਥੇ ਸੀ? ਅਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿਹਾ, ਪਰਮਾਤਮਾ ਵਾਹਿਗੁਰੂ ਨਾਲ ਗੱਲ ਹੋ ਰਹੀ ਸੀ, ਖੁਦਾ ਨਾਲ ਗੱਲ ਹੋ ਰਹੀ ਸੀ। ਪੁੱਛਿਆ, ਕੀ ਕਿਹਾ ਖੁਦਾ ਨੇ, ਕੀ ਕਿਹਾ ਪਰਮਾਤਮਾ ਵਾਹਿਗੁਰੂ ਨੇ? ਅਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜੋ ਬਚਨ ਕਹੇ ਉਹ ਵਿਦਵਾਨਾਂ ਨੇ ਸੰਭਾਲੇ ਨੇ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿਹਾ, ਉਸ ਪਰਮਾਤਮਾ ਨੇ ਕਿਹਾ, ਐ ਨਾਨਕ, ਜਿਸ ਉੱਪਰ ਤੇਰੀ ਨਜ਼ਰ ਤਿਸ ਉੱਪਰ ਮੇਰੀ ਨਜ਼ਰ। ਐ ਨਾਨਕ, ਜਿਸ ਉੱਤੇ ਤੇਰੀ ਨਜ਼ਰ ਪੈ ਰਹੀ ਹੈ ਨਾ, ਇਉਂ ਜਾਣ ਉਹਦੇ ਉੱਤੇ ਮੇਰੀ ਨਜ਼ਰ ਪੈ ਰਹੀ ਹੈ। ਐ ਨਾਨਕ, ਜਿਸ ਉੱਪਰ ਤੇਰੀ ਨਜ਼ਰ ਤਿਸ ਉੱਪਰ ਮੇਰੀ ਨਜ਼ਰ, ਜਿਸ ਉੱਪਰ ਤੇਰਾ ਕਰਮ ਤਿਸ ਉੱਪਰ ਮੇਰਾ ਕਰਮ। ਕਹਿੰਦੇ ਜਿਹਦੇ ਉੱਤੇ ਤੇਰੀ ਕਰਮ ਬਖਸ਼ਿਸ਼ ਮਿਹਰ ਹੋ ਰਹੀ ਹੈ, ਇਉਂ ਜਾਣ ਉਹਦੇ ਉੱਤੇ ਮੇਰੀ ਮਿਹਰ ਹੋ ਰਹੀ ਹੈ। ਅਤੇ ਬਚਨ ਕਹਿ ਦਿੱਤਾ, ਮੈਂ ਪਾਰ ਬ੍ਰਹਮ ਪਰਮੇਸ਼ਵਰ ਤੂੰ ਗੁਰੂ ਪਰਮੇਸ਼ਵਰ। ਜੇ ਮੈਂ ਪਾਰ ਬ੍ਰਹਮ ਪਰਮੇਸ਼ਵਰ ਹਾਂ ਨਾ, ਤੇ ਨਾਨਕ ਤੂੰ ਗੁਰੂ ਪਰਮੇਸ਼ਵਰ ਹੈ। ਇੱਥੇ ਆ ਕੇ ਗੁਰੂ ਦੀ ਅਤੇ ਵਾਹਿਗੁਰੂ ਦੀ ਨਜ਼ਰ ਇੱਕ ਹੋ ਗਈ। ਜਗਿਆਸੂ ਕਈ ਵਾਰੀ ਕਹਿ ਦਿੰਦੇ ਨੇ, ਗਿਆਨੀ ਜੀ ਸਤਿਗੁਰੂ ਜੀ ਨੇ ਤੇ ਆਪਣੇ ਆਪ ਨੂੰ ਕਦੀ ਪਰਮੇਸ਼ਵਰ ਨਹੀਂ ਅਖਵਾਇਆ। ਉਹ ਤੇ ਸਗੋਂ ਕਹਿ ਦਿੰਦੇ ਨੇ, ਜੋ ਹਮਕੋ ਪਰਮੇਸ਼ਵਰ ਉੱਚ ਰਹਿ ਤੇ ਸਭ ਨਰਕ ਕੁੰਡ ਮੈਂ ਪਰ ਹੈ। ਇਹ ਗੁਰੂ ਦੀ ਅੱਤ ਦੀ ਨਿਮਰਤਾ ਹੈ। ਗੁਰੂ ਨੇ ਕਦੀ ਵੀ ਆਪਣੇ ਆਪ ਨੂੰ ਪਰਮਾਤਮਾ ਨਹੀਂ ਅਖਵਾਇਆ, ਪਰਮੇਸ਼ਵਰ ਨਹੀਂ ਅਖਵਾਇਆ। ਪਰ ਗੁਰਬਾਣੀ ਦੱਸਦੀ ਹੈ ਕਿ ਇੱਕ ਜਗ੍ਹਾ ਜਾ ਕੇ ਗੁਰੂ ਅਤੇ ਪਰਮੇਸ਼ਵਰ ਇੱਕ ਹੋ ਜਾਂਦੇ ਨੇ। ਉਹ ਕਿਹੜੀ ਅਵਸਥਾ ਹੈ? ਉਹ ਅਵਸਥਾ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਇਹ ਉਹ ਅਵਸਥਾ ਹੈ, ਅਬ ਤੋ ਜਾਏ ਚੜ੍ਹੈ ਸਿੰਘਾਸਨ ਮਿਲੈ ਹਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ। ਇਹ ਉਹ ਅਵਸਥਾ ਹੈ, ਨਾਨਕ ਲੀਨ ਭਇਓ ਗੋਬਿੰਦ ਸਿਉ, ਜੋ ਪਾਨੀ ਸੰਗ ਪਾਨੀ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਹਿ ਦਿੱਤਾ, ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ। ਕਹਿੰਦੇ ਮੇਰੀ ਯਾਤਰਾ ਸਫਲ ਹੀ ਹੋ ਗਈ, ਮੈਂ ਵਾਹਿਗੁਰੂ ਨਾਲ ਇੱਕਮਿੱਕ ਹੋ ਗਿਆ ਹਾਂ। ਹੁਣ ਇਹ ਯਾਤਰਾ ਕਿਹੜੀ ਹੈ? ਤੁਸੀਂ ਵੇਖੋ, ਸਮੁੰਦਰ ਵਿੱਚੋਂ ਪਾਣੀ ਬੁਖਾਰਾਤ ਬਣ ਕੇ ਉੱਡਦਾ ਏ, ਬੱਦਲ ਬਣਦਾ ਏ, ਵਰਸਦਾ ਏ, ਅਤੇ ਫਿਰ ਸਮੁੰਦਰ ਵੱਲ ਦੌੜ ਪੈਂਦਾ ਏ। ਨਦੀ ਨਾਲਿਆਂ ਦੇ ਰੂਪ ਵਿੱਚ ਇਹ ਫਿਰ ਸਮੁੰਦਰ ਤੱਕ ਪਹੁੰਚਦਾ ਏ। ਜਿਹੜਾ ਸਮੁੰਦਰ ਤੱਕ ਪਹੁੰਚ ਗਿਆ, ਉਹ ਸਮੁੰਦਰ ਦਾ ਰੂਪ ਹੋ ਗਿਆ, ਉਹਦੀ ਯਾਤਰਾ ਸਫਲੀ ਹੋ ਗਈ। ਅਤੇ ਜਿਹੜਾ ਰਸਤੇ ਦੇ ਵਿੱਚ ਟੋਏ ਟਿੱਬਿਆਂ ਦੇ ਰੂਪ ਵਿੱਚ ਰੁਕ ਗਿਆ, ਗੰਦੇ ਨਾਲਿਆਂ ਦੇ ਰੂਪ ਵਿੱਚ ਛੱਪਣਾਂ ਦੇ ਰੂਪ ਵਿੱਚ ਰੁਕ ਗਿਆ, ਉਹ ਫਿਰ ਦੁਬਾਰਾ ਯਾਤਰਾ 'ਚ ਪੈ ਗਿਆ। ਉਹ ਫਿਰ ਸੁੱਕੇਗਾ, ਫਿਰ ਉੱਡੇਗਾ, ਅਤੇ ਫਿਰ ਤੁਰੇਗਾ। ਕਹਿੰਦੇ ਬਿਲਕੁਲ ਇਉਂ ਮਨੁੱਖ ਦੀ ਹਾਲਤ ਹੈ। ਇਹ ਪਰਮਾਤਮਾ ਰੂਪੀ ਸਮੁੰਦਰ ਤੋਂ ਆਇਆ ਏ, ਇਹ ਜੋ ਆਤਮਾ ਏ, ਇਹ ਪਰਮਾਤਮਾ ਰੂਪੀ ਸਮੁੰਦਰ ਦਾ ਕਿਣਕਾ ਹੈ। ਅਤੇ ਅੰਤ ਜਿਸ ਦਿਨ ਇਹ ਪਰਮਾਤਮਾ ਰੂਪੀ ਸਮੁੰਦਰ ਵਿੱਚ ਸਮਾ ਜਾਵੇਗੀ, ਉਸ ਦਿਨ ਇਹਦੀ ਯਾਤਰਾ ਸਫਲੀ ਹੋ ਜਾਵੇਗੀ। ਗੁਰੂਆਂ ਨੇ ਉਹ ਯਾਤਰਾ ਸਫਲੀ ਕੀਤੀ, ਅਤੇ ਜਦ ਉਹ ਯਾਤਰਾ ਹੋ ਗਈ ਪੂਰੀ, ਉਦੋਂ ਹੀ ਕਹਿ ਦਿੱਤਾ ਗੁਰ ਪਰਮੇਸ਼ਵਰ ਇੱਕੋ ਜਾਣ। ਗੁਰੂ ਅਤੇ ਪਰਮੇਸ਼ਵਰ ਉੱਥੇ ਜਾ ਕੇ ਇੱਕ ਹੋ ਗਏ ਨੇ। ਉੱਥੇ ਨਿਗਾਹ ਇੱਕ ਹੋ ਗਈ ਵਾਹਿਗੁਰੂ ਅਤੇ ਗੁਰੂ ਦੀ। ਹੁਣ ਵਾਹਿਗੁਰੂ ਦੀ ਨਿਗਾਹ 'ਤੇ ਇਤਨੀ ਬੇਅੰਤ ਹੈ ਕਿ ਜਿਸ ਉੱਤੇ ਨਜ਼ਰ ਪੈ ਜਾਵੇ ਕਹਿੰਦੇ ਰਾਜਾ ਬਣਾ ਦੇਵੇ, ਅਤੇ ਜੇ ਨਜ਼ਰ ਫੇਰ ਲਵੇ ਤਾਂ ਪਲਾਂ ਦੇ 'ਚ ਭਿਖਾਰੀ ਬਣਾ ਦੇਵੇ। ਖਲ ਮੂਰਖ ਅਤੇ ਪੰਡਿਤ ਕਰਬੋ, ਪੰਡਿਤ ਅਤੇ ਮੁਗਧਾਰੀ, ਵਿਦਵਾਨ ਨੂੰ ਮੂਰਖ ਬਣਾ ਦੇਵੇ ਅਤੇ ਮੂਰਖ ਨੂੰ ਵਿਦਵਾਨ ਬਣਾ ਦੇਵੇ, ਭਿਖਾਰੀ ਅਤੇ ਰਾਜ ਕਰਾਵੇ ਰਾਜਾ ਅਤੇ ਭਿਖਾਰੀ, ਭਿਖਾਰੀ ਨੂੰ ਰਾਜਾ ਬਣਾ ਦੇਵੇ, ਰਾਜਾ ਨੂੰ ਭਿਖਾਰੀ ਬਣਾ ਸਕਦਾ, ਉਹਦੇ ਹੱਥ ਦੀ ਗੱਲ ਹੈ, ਉਹਦੀ ਨਜ਼ਰ ਦੀ ਗੱਲ ਹੈ। ਨਦਰ ਉਹ ਪੱਠੀ ਜੇ ਕਰੇ ਸੁਲਤਾਨਾ ਕਹਾ ਕਰਾਏਂਦਾ, ਦਰ ਮੰਗਨ ਭਿੱਖ ਨਾ ਪਾਏਂਦਾ। ਜੇ ਉਹ ਨਜ਼ਰ ਫੇਰ ਲਵੇ ਤਾਂ ਇੱਕ ਰਾਜਾ ਇੱਕ ਬਾਦਸ਼ਾਹ ਕਹਾ ਖਾਣ 'ਤੇ ਮਜਬੂਰ ਹੋ ਸਕਦਾ ਹੈ, ਭੀਖ ਮੰਗਣ 'ਤੇ ਮਜਬੂਰ ਹੋ ਸਕਦਾ ਹੈ। ਹੋਇਆ ਨਹੀਂ ਐਸਾ? ਇੱਕ ਛਿੰਨ ਜ਼ਰਾ ਧਿਆਨ ਦੇਣਾ, ਦਿੱਲੀ ਦੇ ਤਖ਼ਤ ਦਾ ਬਾਦਸ਼ਾਹ ਬਣਨਾ ਦਾਰਾ ਸ਼ਿਕੋਹ ਨੂੰ, ਸ਼ਾਹਜਹਾਨ ਦਾ ਵੱਡਾ ਬੇਟਾ। ਔਰੰਗਜ਼ੇਬ ਬਾਦਸ਼ਾਹ ਨੇ, ਉਹਦੇ ਸਕੇ ਭਰਾ ਨੇ ਦਿੱਲੀ ਦੇ ਤਖ਼ਤ ਉੱਤੇ ਕਬਜ਼ਾ ਕਰ ਲਿਆ। ਜ਼ਾਲਮ ਇਤਨਾ ਸੀ, ਆਪਣੇ ਮਾਂ ਬਾਪ ਨੂੰ ਭਰਾਵਾਂ ਤੱਕ ਨੂੰ ਮਾਰ ਮੁਕਾਇਆ। ਦਾਰਾ ਆਪਣੀ ਜਾਨ ਬਚਾਉਣ ਲਈ ਦੌੜਿਆ ਹੈ, ਪਰ ਗ੍ਰਿਫਤਾਰ ਕਰ ਲਿਆ ਗਿਆ। ਹੱਥਾਂ ਪੈਰਾਂ 'ਚ ਬੇੜੀਆਂ ਨੇ, ਹਾਥੀ ਉੱਤੇ ਸਿੱਟ ਲਿਆ ਗਿਆ ਹੈ, ਅਤੇ ਲਿਆਇਆ ਜਾ ਰਿਹਾ ਹੈ। ਹੋਕਾ ਇਹ ਦੇ ਦਿੱਤਾ ਬਾਦਸ਼ਾਹ ਵੱਲੋਂ ਕਿ ਜੋ ਵੀ ਦਾਰਾ ਨੂੰ ਪਾਣੀ ਜਾਂ ਰੋਟੀ ਦਾ ਪੁੱਛੇਗਾ, ਉਹਦਾ ਪਰਿਵਾਰ ਕਤਲ ਕਰ ਦਿੱਤਾ ਜਾਵੇਗਾ। ਹੁਣ ਕੌਣ ਪਾਣੀ ਦਾ ਪੁੱਛੇ, ਕੌਣ ਰੋਟੀ ਦਾ ਪੁੱਛੇ? ਕਹਿੰਦੇ ਭੁੱਖ ਨੇ ਇਤਨਾ ਸਤਾਇਆ, ਇੱਕ ਜਗ੍ਹਾ ਭੀਖ ਵੀ ਮੰਗੀ, ਕਿਸੇ ਮਾਤਾ ਤੋਂ ਰੋਟੀ ਬਣਾ ਰਹੀ ਸੀ, ਅਤੇ ਉਹਨੇ ਧੱਕਾ ਮਾਰ ਕੇ ਕਹਿ ਦਿੱਤਾ, ਤੈਨੂੰ ਰੋਟੀ ਦੇ ਕੇ ਅਤੇ ਮੈਂ ਆਪਣਾ ਪਰਿਵਾਰ ਕਤਲ ਕਰਵਾ ਲਿਆ? ਅਤੇ ਭੁੱਖ ਨੇ ਇਤਨਾ ਸਤਾਇਆ
ਕਿ ਖੇਤਾਂ ਵਿੱਚੋਂ ਜਿਸ ਵੇਲੇ ਹਾਥੀ ਲੰਘੇ ਆਏ, ਸਿਪਾਹੀ ਲੈ ਕੇ ਜਾ ਰਹੇ ਨੇ ਅਤੇ ਛੋਲੇ ਚਣੇ ਬੀਜੇ ਹੋਏ ਸਨ, ਭੁੱਖ ਨੇ ਸਤਾਇਆ, ਬਹਾਨਾ ਕੀਤਾ ਮੈਨੂੰ ਥੱਲੇ ਉਤਾਰੋ, ਦਿਸ਼ਾ ਮੈਦਾਨ ਜਾਣਾ ਹੈ। ਅਤੇ ਜਿਸ ਵੇਲੇ ਥੱਲੇ ਉਤਾਰਿਆ ਗਿਆ, ਹੱਥਾਂ ਪੈਰਾਂ 'ਚ ਬੇੜੀਆਂ ਨੇ, ਭੁੱਖ ਨੇ ਇਤਨਾ ਸਤਾਇਆ, ਜਿਸ ਤਰ੍ਹਾਂ ਢੋਰ ਡੰਗਰ ਘਾਹ ਦੇ 'ਚ ਮੂੰਹ ਮਾਰਦੇ ਨੇ, ਇਉਂ ਉਹਨਾਂ ਪੌਦਿਆਂ 'ਚ ਬੂਟਿਆਂ 'ਚ ਮੂੰਹ ਮਾਰਿਆ ਹੈ। ਅਤੇ ਜਿਸ ਵੇਲੇ ਉਹਨੇ ਮੂੰਹ ਮਾਰਿਆ, ਪਿੱਛੋਂ ਖਿੱਚ ਲਿਆ ਗਿਆ, ਮੂੰਹ ਵਿੱਚ ਉਹ ਛੋਲੇ ਜਾਂ ਚਣੇ ਤਾਂ ਆਏ ਨਹੀਂ, ਮੂੰਹ 'ਚ ਕੁਝ ਘਾਹ ਹੀ ਆ ਗਿਆ, ਉਹੀ ਚੱਬ ਲਿਆ, ਅੱਖਾਂ 'ਚ ਅਥਰੂ ਆ ਗਏ। ਕਦੀ ਸ਼ੰਕਾ ਕੀਤੀ ਸੀ ਇਹਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਇਸ ਬਾਣੀ ਉੱਤੇ ਕਿ ਕਿਸੇ ਸ਼ਾਇਰ ਦਾ ਬਚਨ ਤਾਂ ਹੋ ਸਕਦਾ ਹੈ ਪਰ ਸੱਚ ਨਹੀਂ ਹੋ ਸਕਦਾ। ਇਹ ਕਿਸ ਤਰ੍ਹਾਂ ਹੋ ਸਕਦਾ, ਇੱਕ ਬਾਦਸ਼ਾਹ ਘਾਹ ਖਾਣ 'ਤੇ ਮਜਬੂਰ ਹੋ ਜਾਵੇ, ਪਰ ਅੱਜ ਅੱਖਾਂ 'ਚ ਅਥਰੂ ਲੈ ਕੇ ਬਾਹਵਾਂ ਚੱਕ ਕੇ ਕਹਿ ਦਿੱਤਾ, ਐ ਬਾਬਾ ਨਾਨਕ ਸ਼ਾਹ ਫਕੀਰ, ਤੇਰੇ ਬਚਨ ਸੱਤ ਨੇ। ਜੇ ਉਹ ਖੁਦਾ ਨਜ਼ਰ ਫੇਰ ਲਵੇ, ਜੇ ਉਹ ਮਾਲਕ ਵਾਹਿਗੁਰੂ ਨਜ਼ਰ ਫੇਰ ਲਵੇ, ਤਾਂ ਹੋ ਸਕਦਾ ਨਜ਼ਰ ਉਪੱਠੀ ਜੇ ਕਰੇ, ਸੁਲਤਾਨਾ ਕਹਾ ਕਰਾਏਂਦਾ, ਦਰ ਮੰਗਨ ਭਿੱਖ ਨਾ ਪਾਏਂਦਾ। ਜਪਜੀ ਸਾਹਿਬ ਜੀ ਦੇ ਵਿੱਚ ਆਪਾਂ ਪੜ੍ਹਦੇ ਹਾਂ, ਜੇ ਜੁਗ ਚਾਰੇ ਆਰ ਜਾਂ ਹੋਰ ਦਸੋਣੀ ਹੋਏ। ਆਪਾਂ ਨਜ਼ਰ ਦੀ ਗੱਲ ਕਰ ਰਹੇ ਹਾਂ ਵਾਹਿਗੁਰੂ ਜੀ ਦੀ। ਅੱਜ ਗੁਰਮੁਖੋ, ਜੇ ਨਜ਼ਰ ਨੂੰ ਸਮਝ ਜਾਓਗੇ ਨਾ ਵਾਹਿਗੁਰੂ ਜੀ ਦੀ, ਤਾਂ ਇਉਂ ਜਾਣੋ ਫਿਰ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦੀ ਨਜ਼ਰ ਵਿੱਚ ਵੀ ਆ ਜਾਓਗੇ, ਫਿਰ ਵਾਹਿਗੁਰੂ ਦੀ ਨਜ਼ਰ ਵਿੱਚ ਵੀ ਆ ਜਾਓਗੇ। ਸਿਰਫ ਨਜ਼ਰ ਨੂੰ ਸਮਝਣਾ ਹੈ। ਅਜੋਕੇ ਸਮੇਂ ਤੱਕ ਤਾਂ ਅਸੀਂ ਇਹ ਹੀ ਸੋਚੇ ਬੈਠੇ ਹਾਂ ਨਾ ਕਿ ਕਿਸੇ ਦੁਨਿਆਵੀ ਪ੍ਰਧਾਨ ਮੰਤਰੀ ਦੀ ਨਜ਼ਰ ਵਿੱਚ ਜੋ ਚੜ੍ਹ ਜਾਂਦਾ ਹੈ, ਰਾਸ਼ਟਰਪਤੀ ਦੀ ਨਜ਼ਰ 'ਚ ਜੋ ਆ ਜਾਵੇ, ਜਾਂ ਕਿਸੇ ਸ਼ਹਿਰ ਪਿੰਡ ਦੇ ਪ੍ਰਧਾਨ ਦੀ ਨਜ਼ਰ 'ਚ ਆ ਜਾਵੇ, ਗੁਰਦੁਆਰੇ ਦੇ ਪ੍ਰਧਾਨ ਦੀ ਨਜ਼ਰ 'ਚ ਆ ਜਾਵੇ, ਵੀ ਉਹਦੇ ਵਾਰੇ ਨਿਆਰੇ ਹੋ ਜਾਂਦੇ ਨੇ। ਪਰ ਖਿਮਾ ਕਰ ਦੇਣਾ, ਇਹ ਵਾਰੇ ਨਿਆਰੇ ਥੋੜ੍ਹੇ ਦਿਨਾਂ ਦੇ ਹੁੰਦੇ ਨੇ, ਕੋਈ ਪਤਾ ਨਹੀਂ ਕਿਸ ਵੇਲੇ ਬੰਦੇ ਦੀ ਨਜ਼ਰ ਫਿਰ ਜਾਵੇ। ਬੰਦੇ ਦੀ ਨਜ਼ਰ ਫਿਰਦਿਆਂ ਦੇਰ ਥੋੜ੍ਹਾ ਲੱਗਦੀ ਹੈ, ਇਹ ਤਾਂ ਤਦ ਤੱਕ ਬੰਦਾ ਸਾਥ ਦਿੰਦਾ ਜਦ ਤੱਕ ਵਾਹਿਗੁਰੂ ਜੀ ਦੀ ਨਜ਼ਰ ਸਿੱਧੀ ਹੁੰਦੀ ਹੈ। ਅਤੇ ਜੇ ਵਾਹਿਗੁਰੂ ਨਜ਼ਰ ਫੇਰ ਲਵੇ ਤਾਂ ਆਪਣੇ ਵੀ ਵੈਰੀ ਹੋ ਜਾਂਦੇ ਨੇ। ਅਤੇ ਸਤਿਗੁਰੂ ਜੀ ਉਹੀ ਸਮਝਾਉਣਾ ਚਾਹ ਰਹੇ ਨੇ, ਜੇ ਜੁਗ ਚਾਰੇ ਆਰ ਜਾਂ ਹੋਰ ਦਸੂਣੀ ਹੋਏ। ਕਿਸੇ ਦੀ ਚਾਰ ਜੁਗਾਂ ਜਿਹੜੀ ਉਮਰ ਹੋ ਜਾਵੇ, ਹੋਰ ਦਸੂਣੀ, ਦਸ ਨਾਲ ਜਰਬ ਦੇ ਲਓ, ਗੁਣਾ ਕਰ ਲਓ, ਚਾਲੀ ਜੁਗਾਂ ਜਿੱਡੀ ਕਿਸੇ ਦੀ ਉਮਰ ਹੋ ਜਾਵੇ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ, ਨੌ ਖੰਡ ਧਰਤੀ ਦੇ ਭਾਵ ਕੀ ਪੂਰੀ ਦੁਨੀਆ ਉਹਨੂੰ ਜਾਣਦੀ ਹੋਵੇ ਅਤੇ ਸਾਰੇ ਉਹਦੇ ਪਿੱਛੇ ਤੁਰਦੇ ਹੋਣ। ਚੰਗਾ ਨਾਂ ਉਹ ਰਖਾਇਕ ਹੈ ਜਸ ਕੀਰਤ ਜਗ ਲੇ, ਆਪਣਾ ਨਾਮ ਉਹ ਪੂਰੀ ਦੁਨੀਆ ਦੇ 'ਚ ਚੰਗਾ ਪ੍ਰਗਟ ਕਰ ਲਵੇ, ਉਹਦਾ ਜਸ ਪੂਰੀ ਦੁਨੀਆ 'ਚ ਫੈਲ ਜਾਵੇ, ਪੱਤੇ ਪੱਤੇ ਉੱਤੇ ਉਹਦਾ ਨਾਮ ਲਿਖਿਆ ਹੋਵੇ। ਪਰ ਇਤਨਾ ਕੁਝ ਹੁੰਦਿਆਂ ਹੋਇਆਂ ਕਹਿੰਦੇ, ਜੇ ਤਿਸ ਨਜ਼ਰ ਨਾ ਆਵੀ ਤਾਂ ਬਾਤ ਨਾ ਪੁੱਛੈ, ਕਿ ਜੇ ਮਾਲਕ ਵਾਹਿਗੁਰੂ ਜੀ ਦੀ ਨਜ਼ਰ 'ਚ ਚੰਗਾ ਨਾ ਬਣਿਆ ਨਾ, ਜੇ ਵਾਹਿਗੁਰੂ ਜੀ ਨੇ ਨਜ਼ਰ ਫੇਰ ਲਈ ਨਾ, ਤਾਂ ਕਿਸੇ ਨੇ ਗੱਲ ਵੀ ਨਹੀਂ ਪੁੱਛਣੀ, ਕੋਈ ਬਾਤ ਵੀ ਨਹੀਂ ਪੁੱਛੇਗਾ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇੱਕ ਵੇਲੇ ਦਾ ਜ਼ਿਕਰ ਕਰ ਦਿੱਤਾ ਨਾ ਕਿ ਇਹ ਮੇਰੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ, ਮੈਂ ਤੇ ਉਹ ਯਤੀਮ ਅਨਾਥ ਬੱਚਾ ਸੀ, ਚੂਨਾ ਮੰਡੀ ਲਾਹੌਰ ਮੇਰਾ ਜਨਮ ਹੋਇਆ, ਗਲੀਆਂ ਦੇ 'ਚ ਰੁਲਦਾ ਫਿਰਦਾ ਸੀ, ਜਨਮ ਹੁੰਦੇ ਸਾਰ ਮਾਂ ਚਲਾਣਾ ਕਰ ਗਈ, 7 ਸਾਲ ਦੀ ਉਮਰ ਹੈ ਪਿਤਾ ਵੀ ਚਲਾਣਾ ਕਰ ਗਿਆ, ਸ਼ਰੀਕਾਂ ਨੇ ਕਹਿ ਦਿੱਤਾ ਕਿ ਇਸ ਅਨਾਥ ਬੱਚੇ ਦਾ ਜੇ ਹੱਥ ਫੜਿਆ ਤਾਂ ਸਾਡੇ ਉੱਤੇ ਬੋਝ ਆ ਜਾਵੇਗਾ। ਕਿਸੇ ਨੇ ਨੇੜੇ ਹੋ ਕੇ ਬਾਤ ਨਹੀਂ ਪੁੱਛੀ, ਗੱਲ ਨਹੀਂ ਪੁੱਛੀ, ਉਦੋਂ ਬਾਸਰਕੇ ਪਿੰਡ ਤੋਂ ਤੁਰੀ ਹੈ ਨਾਨੀ, ਅਤੇ ਜਿਸ ਵੇਲੇ ਪਹੁੰਚੀ, ਦਰਵਾਜ਼ਾ ਖੋਲ੍ਹਿਆ, ਕਲਮ ਕੱਲਾ ਬੱਚਾ ਉਸ ਆਪਣੇ ਘਰ ਦੇ 'ਚ ਬੈਠਾ ਏ, ਅੱਖਾਂ ਤੋਂ ਨੀਰ ਦੀ ਝੜੀ ਲੱਗੀ ਹੈ, ਕੋਈ ਸਹਾਰਾ ਨਹੀਂ ਹੈ। ਕਹਿੰਦੇ ਉਸ ਨਾਨੀ ਦਾ ਕਲੇਜਾ ਫਟ ਗਿਆ, ਕਹਿੰਦੇ ਦੌੜ ਕੇ ਗਲਵੱਕੜੀ 'ਚ ਲਿਆ ਅਤੇ ਮੱਥਾ ਚੁੰਮ ਕੇ ਇੱਕ ਬਚਨ ਕਿਹਾ, ਮੇਰੇ ਬੱਚੇ ਨਾ ਤੇਰਾ ਕੋਈ ਸਹਾਰਾ ਨਾ ਮੇਰਾ ਕੋਈ ਸਹਾਰਾ, ਅੱਜ ਦਿਨ ਤੋਂ ਤੂੰ ਮੇਰਾ ਸਹਾਰਾ ਬਣ ਜਾ, ਮੈਂ ਤੇਰਾ ਸਹਾਰਾ ਬਣ ਜਾਂਦੀ ਹਾਂ, ਅਤੇ ਆਪਾਂ ਸਭ ਤੋਂ ਵੱਡੇ ਸਹਾਰੇ ਨੂੰ ਤੱਕਦੇ ਹਾਂ, ਉਸ ਮਾਲਕ ਵਾਹਿਗੁਰੂ ਜੀ ਦੀ ਨਜ਼ਰ ਜੇ ਸਾਡੇ ਉੱਤੇ ਪੈ ਜਾਵੇਗੀ ਤਾਂ ਸਾਨੂੰ ਵੀ ਸਭ ਕੁਝ ਪ੍ਰਾਪਤ ਹੋ ਜਾਵੇਗਾ। ਨਾਨੀ ਲੈ ਕੇ ਆਈ ਬਾਸਰਕੇ ਪਿੰਡ, ਗਲੀਆਂ ਦੇ ਚ ਘੁੰਗੜੀਆਂ ਵੇਚਦਾ ਫਿਰ ਰਿਹਾ ਏ ਉਹ ਛੋਟਾ ਜਿਹਾ ਬੱਚਾ। ਤੇ ਕਹਿੰਦੇ ਇੱਕ ਦਿਨ ਸਾਧੂ ਮਹਾਤਮਾ ਮਿਲ ਗਏ ਤੇ ਉਹਨਾਂ ਨੇ ਕਹਿ ਦਿੱਤਾ ਕਿ ਬੱਚੇ ਸਾਨੂੰ ਭੁੱਖ ਬੜੀ ਲੱਗੀ ਹੈ। ਹੁਣ ਬੱਚੇ ਨੇ ਉਹ ਘੁੰਗੜੀਆਂ ਉਹ ਛੋਲੇ ਦੇਣੇ ਸ਼ੁਰੂ ਕੀਤੇ ਤੇ ਸਾਹਮਣੇ ਵਾਲਿਆਂ ਨੇ ਕਹਿ ਦਿੱਤਾ ਬੱਚੇ ਤੇਰੇ ਹੱਥ ਬੜੇ ਛੋਟੇ ਨੇ, ਸਾਡੇ ਢਿੱਡ ਬੜੇ ਵੱਡੇ ਨੇ, ਇਸ ਤਰ੍ਹਾਂ ਕਿਸ ਤਰ੍ਹਾਂ ਭੁੱਖ ਮਿਟੇਗੀ। ਅਤੇ ਸਾਰਾ ਛਾਬਾ ਹੀ ਸਾਹਮਣੇ ਰੱਖ ਦਿੱਤਾ ਵੀ ਛੱਕ ਲਓ। ਅਤੇ ਜਿਸ ਵੇਲੇ ਉਹਨਾਂ ਨੇ ਛੱਕ ਲਿਆ ਸਾਰਾ ਕੁਝ, ਕਈ ਵਾਰੀ ਦਾਸ ਸੋਚਦਾ ਹੈ ਕਿ ਇਹ ਗੁਣ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਵਾਲਾ ਨਹੀਂ, ਵੀ 20 ਰੁਪਏ ਦਾ ਸੱਚਾ ਸੌਦਾ ਕਰਨ ਭੇਜਿਆ ਅਤੇ ਸਾਰਾ ਕੁਝ ਸਾਧੂਆਂ ਨੂੰ ਛਕਾ ਦਿੱਤਾ। ਇੱਥੇ ਵੀ ਤਾਂ ਉਹੀ ਕੁਝ ਸੀ, ਉਹ ਜੋ ਛੋਲੇ ਵੇਚਣੇ ਉਹਦੇ ਨਾਲ ਜੋ ਮੂਲ ਬਚਣਾ ਉਹਦੇ ਨਾਲ ਫਿਰ ਛੋਲੇ ਖਰੀਦ ਲੈਣੇ ਦੂਜੇ ਦਿਨ ਲਈ, ਅਤੇ ਜੋ ਥੋੜ੍ਹੀ ਬਚਤ ਹੋਣੀ ਉਹਦੇ ਨਾਲ ਘਰ ਦਾ ਗੁਜ਼ਾਰਾ ਚੱਲਣਾ। ਅਤੇ ਅੱਜ ਜਦ ਵਾਪਸ ਆਇਆ ਉਹ ਬੱਚਾ ਅਤੇ ਨਾਨੀ ਨੇ ਕਿਹਾ ਬੱਚੇ ਅੱਜ ਦੀ ਵਟਕ, ਅੱਜ ਦੀ ਬਚਤ। ਅਤੇ ਕਹਿ ਦਿੱਤਾ ਨਾਨੀ ਅੱਜ ਬਚਤ ਦੀ ਗੱਲ ਛੱਡੋ, ਅੱਜ ਮੂਲ ਵੀ ਉਹਨਾਂ ਸਾਧੂਆਂ ਨੂੰ ਛਕਾ ਆਇਆ ਹਾਂ। ਨਾਨੀ ਨੇ ਕੁਝ ਨਹੀਂ ਕਿਹਾ, ਅੱਖਾਂ 'ਚ ਨੀਰ ਹੈ, ਬਾਹਾਂ ਚੱਕ ਲਈਆਂ ਅਤੇ ਇੱਕ ਬਚਨ ਕਿਹਾ ਹੈ, ਮੇਰੇ ਮਾਲਕ ਵਾਹਿਗੁਰੂ ਜੇ ਇਹਦੇ ਕੋਲ ਕੁਝ ਨਹੀਂ ਤਾਂ ਤੂੰ ਇਹਨੂੰ ਇਹੋ ਜਿਹਾ ਦਾਨੀ ਸੁਭਾਅ ਦਿੱਤਾ ਹੈ, ਦਾਤਾ ਬਣਾਇਆ ਏ, ਅਤੇ ਕਿਉਂ ਨਾ ਇਤਨੀ ਰਹਿਮਤਾਂ ਇਹਨੂੰ ਦੇ ਦੇ, ਦੋਨਾਂ ਹੱਥਾਂ ਨਾਲ ਵੰਡਦਾ ਰਹੇ ਅਤੇ ਕਦੀ ਮੁੱਕਣ 'ਚ ਹੀ ਨਾ ਆਉਣ। ਕਿਸੇ ਨੇ ਸੋਚਿਆ ਸੀ ਕਿ ਉਹ ਇੱਕ ਅਨਾਥ ਯਤੀਮ ਬੱਚਾ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਦਾਮਾਦ ਬਣ ਜਾਵੇਗਾ, ਉਹ ਭਾਈ ਜੇਠਾ ਅਤੇ ਬਾਵਲੀ ਸਾਹਿਬ ਦੀ ਸੇਵਾ ਹੋ ਰਹੀ ਹੈ, ਮਿੱਟੀ ਦੀ ਟੋਕਰੀਆਂ ਚੱਕ ਰਹੇ ਨੇ। ਆਪਾਂ ਗੁਰੂ ਦੀ ਨਜ਼ਰ ਦੀ ਗੱਲ ਕਰ ਰਹੇ ਹਾਂ, ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਨਜ਼ਰ ਵਿੱਚ ਆਉਣ ਦੀ ਦੇਰ ਹੈ, ਵੇਖੋ ਕੈਸੇ ਭਾਗ ਲੱਗਦੇ ਨੇ। ਬਾਵਲੀ ਸਾਹਿਬ ਟੋਕਰੀਆਂ ਚੱਕ ਰਹੇ ਨੇ, ਜੋ ਸਮਾਂ ਬਚਦਾ ਏ ਗੁਰੂ ਕੇ ਲੰਗਰਾਂ 'ਚ ਸੇਵਾ ਕਰਦੇ ਨੇ, ਜੂਠੇ ਭਾਂਡੇ ਮਾਂਜਦੇ ਨੇ, ਜੋ ਸੰਗਤ ਆਉਂਦੀ ਹੈ ਮੁੱਠੀ ਚਾਪੀ ਕਰਦੇ ਨੇ, ਕਦੀ ਇਹ ਨਹੀਂ ਸੋਚਿਆ ਮੈਂ ਗੁਰੂ ਦਾ ਦਾਮਾਦ ਹਾਂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹੀ ਸ਼ਰੀਕ, ਉਹੀ ਚਾਚੇ ਤਾਏ ਜਿਨ੍ਹਾਂ ਨੇ ਬੋਝ ਸਮਝਿਆ ਸੀ, ਜਦ ਪਤਾ ਲੱਗਾ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਾਮਾਦ ਬਣ ਗਏ ਨੇ, ਗੁਰੂ ਨਾਨਕ ਦੀ ਗੱਦੀ ਦੇ ਮਾਲਕ ਦੇ ਦਾਮਾਦ, ਕਹਿੰਦੇ ਸਾਡੀ ਤੇ ਇੱਜ਼ਤ ਵੱਧ ਗਈ, ਸਾਨੂੰ ਤੇ ਬੜਾ ਮਾਣ ਮਿਲੇਗਾ। ਤੇ ਪਹੁੰਚ ਗਏ ਗੋਇੰਦਵਾਲ ਸਾਹਿਬ ਤੇ ਆ ਕੇ ਪੁੱਛਦੇ ਨੇ ਜੇਠਾ ਕਿੱਥੇ ਹੈ, ਪਰ ਭਾਈ ਜੇਠਾ ਜੀ ਹੁਣ ਵੱਡੇ ਹੋ ਚੁੱਕੇ ਨੇ, ਉਹਨਾਂ ਨੇ ਨਹੀਂ ਪਛਾਣਿਆ ਭਾਈ ਜੇਠਾ ਜੀ ਨੂੰ, ਪਰ ਭਾਈ ਜੇਠਾ ਜੀ ਨੇ ਪਛਾਣ ਲਿਆ ਵੀ ਇਹ ਤੇ ਮੇਰੇ ਚਾਚੇ ਤਾਏ ਨੇ। ਪੁੱਛ ਰਹੇ ਸਨ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ, ਭਾਈ ਜੇਠਾ ਟੋਕਰੀ ਚੱਕ ਰਹੇ ਨੇ ਤੇ ਉਹ ਟੋਕਰੀ ਸਿੱਟ ਕੇ ਤੇ ਹੱਥਾਂ 'ਚ ਖਾਲੀ ਟੋਕਰੀ ਏ, ਮਿੱਟੀ ਨਾਲ ਕੱਪੜੇ ਲਿਬੜੇ ਨੇ, ਤੇ ਆ ਕੇ ਪੈਰੀਂ ਹੱਥ ਲਾ ਕੇ ਕਿਹਾ ਤਾਇਆ ਜੀ ਮੈਂ ਤੁਹਾਡਾ ਜੇਠਾ ਹਾਂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਿਸ ਵੇਲੇ ਵੇਖਿਆ, ਦੁਨੀਆਦਾਰ ਸੁਭਾਅ ਸੀ ਨਾ, ਸੜ ਬਲ ਗਏ, ਚਾਚੇ ਤਾਏ ਕਹਿਣ ਲੱਗੇ ਵੀ ਇਹ ਤੇ ਉਦੋਂ ਚੰਗਾ ਹੁੰਦਾ ਤੇਰੇ ਮਾਂ ਬਾਪ ਮਰ ਗਏ ਤੂੰ ਵੀ ਮਰ ਜਾਂਦਾ। ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਤੂੰ ਵੀ ਮਰ ਜਾਂਦਾ, ਘੱਟੋ ਘੱਟ ਸਾਡੀ ਨੱਕ 'ਤੇ ਨਾ ਵਢਾਉਂਦਾ। ਦਾਮਾਦ ਹੋ ਕੇ ਸਹੁਰਾ ਪਰਿਵਾਰ ਕੋਲ ਟੋਕਰੀਆਂ ਚੱਕ ਰਿਹਾ ਅਤੇ ਕਹਿੰਦੇ ਬਾਹੋਂ ਫੜ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਕੋਲ ਪਹੁੰਚ ਗਏ ਅਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਆ ਕੇ ਉਲਾਹਮਾ ਦਿੱਤਾ ਕਿ ਇਹ ਤੇ ਨਾ ਸਮਝ ਹੈ ਪਰ ਤੁਸੀਂ ਤੇ ਗੁਰੂ ਨਾਨਕ ਦੇ ਗੱਦੀ ਦੇ ਮਾਲਕ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਦਾਮਾਦ ਦੀ ਇੱਜ਼ਤ ਕਿਸ ਤਰ੍ਹਾਂ ਕਰੀਦੀ ਹੈ, ਇਹ ਟੋਕਰੀਆਂ ਚੁਕਾਉਣੀਆਂ ਸਨ। ਉਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਜਿਸ ਵੇਲੇ ਇਹਨਾਂ ਨੇ ਕਿਹਾ ਨਾ ਕਿ ਇਹਨੇ ਤੇ ਸਾਡੀ ਕੁੱਲ ਨੂੰ ਦਾਗ ਲਵਾ ਦਿੱਤਾ ਏ, ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਹੱਸ ਕੇ ਕਿਹਾ ਕਿ ਭਲਿਓ ਇਹਨੇ ਤੁਹਾਡੀ ਕੁੱਲ ਨੂੰ ਦਾਗ ਨਹੀਂ ਲਾਇਆ, ਇਹਦੇ ਕਰਕੇ ਤੁਹਾਡੀ ਕੁੱਲ ਤਰ ਗਈ ਹੈ, ਇਹਦੇ ਕਰਕੇ ਤੁਹਾਡੇ ਕੁੱਲ ਦਾ ਨਾਮ ਹੋ ਗਿਆ ਏ, ਇਹ ਟੋਕਰੀ ਨਹੀਂ ਇਹ ਤੇ ਗੁਰੂ ਨਾਨਕ ਦੇ ਦਰਬਾਰ ਦਾ ਛੱਤਰ ਹੈ ਜੋ ਇਹਦੇ ਸੀਸ ਉੱਤੇ ਝੁਲੇਗਾ। ਉਹੀ ਗੱਲ ਬਣੀ, ਬਸ ਕੁਝ ਸਮਾਂ ਬੀਤਿਆ ਏ, ਭਾਈ ਜੇਠਾ ਜੀ ਸੇਵਾ ਕਰ ਰਹੇ ਨੇ, ਇੱਕ ਦਿਨ ਸੰਗਤ ਜੁੜੀ ਬੈਠੀ ਹੈ, ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਨੂੰ ਆਵਾਜ਼ ਮਾਰ ਕੇ ਬਚਨ ਕਿਹਾ ਜਾਓ ਜੇਠਾ ਜੀ ਨੂੰ ਇਸੇ ਵੇਲੇ ਇਸ਼ਨਾਨ ਕਰਵਾ ਕੇ ਨਵੇਂ ਵਸਤਰ ਪਵਾ ਕੇ ਸੰਗਤ 'ਚ ਲੈ ਆਓ। ਬਾਬਾ ਬੁੱਢਾ ਸਾਹਿਬ ਜੀ ਤੁਰੇ ਨੇ, ਬਾਹੋਂ ਫੜ ਲਿਆ, ਟੋਕਰੀ ਲੈ ਕੇ ਰੱਖ ਦਿੱਤੀ ਹੈ, ਜਾ ਕੇ ਇਸ਼ਨਾਨ ਕਰਾਇਆ, ਨਵੇਂ ਵਸਤਰ ਪਵਾਏ, ਨਵੇਂ ਵਸਤਰ ਪਵਾ ਕੇ ਸੰਗਤ 'ਚ ਆ ਕੇ ਬਿਠਾ ਦਿੱਤਾ ਅਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਅੱਜ ਰਹਿਮਤ ਭਰੀ ਨਿਗਾਹ ਭਰ ਕੇ ਤੱਕਿਆ, ਤਖ਼ਤ ਉੱਤੇ ਬਿਠਾ ਕੇ ਪੰਜ ਪੈਸੇ ਅਤੇ ਨਾਰੀਅਲ ਲੈ ਕੇ ਅਤੇ ਕਹਿੰਦੇ ਨੇ ਪਰਿਕਰਮਾ ਕਰਕੇ ਮੇਰੇ ਸਤਿਗੁਰੂ ਜੀ ਨੇ ਜਿਸ ਵੇਲੇ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿ ਕੇ ਜੇਠਾ ਜੀ ਦੇ ਚਰਨਾਂ ਉੱਤੇ ਮੱਥਾ ਟੇਕ ਆਏ, ਕਹਿੰਦੇ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਅੱਖਾਂ ਤੋਂ ਨੀਰ ਦੀ ਝੜੀ ਲੱਗ ਗਈ। ਇਤਿਹਾਸਕਾਰ ਇੱਥੇ ਤੱਕ ਕਹਿੰਦੇ ਨੇ ਕਿ ਉਹ ਅਵਸਥਾ ਸੀ ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤੰਨਾ ਰਾਮ ਰਾਜੇ, ਅੱਖਾਂ ਵਿੱਚ ਲੋਇਣ ਕਿਹਾ ਜਾਂਦਾ ਅੱਖਾਂ ਨੂੰ, ਅੱਖਾਂ ਵਿੱਚ ਹਰ ਵੇਲੇ ਅੰਮ੍ਰਿਤ ਜਲ ਹੁੰਦਾ ਸੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ। ਅਤੇ ਕਹਿੰਦੇ ਨੇ ਉਦੋਂ ਨੀਰ ਦੀ ਝੜੀ ਲੱਗ ਗਈ ਅਤੇ ਇੱਕੋ ਬਚਨ ਕਿਹਾ ਹੱਥ ਜੋੜ ਕੇ, ਇਹ ਮੇਰੇ ਗੁਰੂ ਅਮਰਦਾਸ ਪਾਤਸ਼ਾਹ, ਮੇਰੇ ਸਤਿਗੁਰੂ, ਮੇਰੀ ਹਾਲਤ ਕੀ ਸੀ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਨੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਹਮ ਪੀਰੇ ਹਮ ਥਾਪੇ। ਮੇਰੇ ਸਤਿਗੁਰੂ ਮੈਂ ਰੁਲਦਾ ਫਿਰਦਾ ਸੀ, ਕੋਈ ਮੈਨੂੰ ਗੱਲ ਨਹੀਂ ਸੀ ਪੁੱਛਦਾ, ਮੇਰੇ ਵਰਗੇ ਕੀੜੇ ਨੂੰ ਤੁਸੀਂ ਅੱਜ ਤਖ਼ਤ ਉੱਤੇ ਬਿਠਾ ਕੇ ਅਤੇ ਇਉਂ ਜਾਣੋ ਪਾਤਸ਼ਾਹ ਬਣਾ ਦਿੱਤਾ। ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿੱਤ ਮਿਲੀਐ ਚੁੱਕੈ ਸਭ ਸੋਗ ਸੰਤਾਪੇ। ਕਿਸੇ ਨੇ ਸੋਚਿਆ ਸੀ ਉਹ ਯਤੀਮ ਬੱਚਾ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਇਹ ਨਦਰ ਹੈ, ਜੇ ਨਜ਼ਰ ਪੈ ਜਾਵੇ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ, ਜੇ ਉਹ ਨਜ਼ਰ ਸਵੱਲੀ ਕਰ ਦੇਵੇ ਕੀੜੇ ਵਰਗੇ ਮਨੁੱਖ ਨੂੰ ਪਾਤਸ਼ਾਹ ਬਣਾ ਦੇਵੇ, ਉਹ ਨਜ਼ਰ ਫੇਰ ਲਵੇ ਅਤੇ ਲਸ਼ਕਰ ਨੂੰ ਸਵਾਹ ਕਰ ਦੇਵੇ, ਉਹਦੇ ਨਜ਼ਰ ਦੀ ਗੱਲ ਹੈ। ਆਪਾਂ ਪੜ੍ਹਦੇ ਹਾਂ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ। ਗੁਰਮੁਖੋ ਜਦ ਵੀ ਨਾ ਗੁਰੂ ਦੀ ਗੱਲ ਸੁਣਦਿਆਂ ਤੁਹਾਡੀ ਅੱਖਾਂ 'ਚ ਅਥਰੂ ਆ ਜਾਂਦੇ ਨੇ, ਮੈਨੂੰ ਸਾਹਮਣੇ ਨਜ਼ਰ ਆ ਰਿਹਾ ਹੈ, ਤੁਹਾਡੇ ਅੱਖਾਂ ਦੇ ਵਿੱਚ ਇਹ ਪਿਆਰ ਦਾ ਨੀਰ ਹੈ ਹੰਝੂ ਨੇ, ਦਾਸ ਬੇਨਤੀ ਕਰਦਾ ਹੁੰਦਾ ਹੈ ਕਿ ਅੱਜ ਅਸੀਂ ਝੂਠ ਨਾਲ ਇਤਨਾ ਕੁ ਪਿਆਰ ਪਾ ਲਿਆ ਹੈ, ਟੈਲੀਵਿਜ਼ਨ ਦੇ ਝੂਠੇ ਨਾਟਕ ਵੇਖ ਕੇ, ਫਿਲਮ ਦੀਆਂ ਝੂਠੀਆਂ ਕਹਾਣੀਆਂ ਨੂੰ ਤੱਕ ਕੇ ਬੰਦੇ ਰੋਂਦੇ ਹੁੰਦੇ ਨੇ, ਹੱਦ ਹੋ ਗਈ। ਗੁਰੂ ਦੇ ਜੀਵਨ ਨੂੰ ਸੁਣ ਕੇ ਸਾਡੇ ਅੰਦਰ ਪਿਆਰ ਨਾ ਜਾਗੇ, ਅੱਖਾਂ 'ਚ ਅਥਰੂ ਨਾ ਆਉਣ ਅਤੇ ਸੱਚ ਜਾਣਿਓ ਅਸੀਂ ਗੁਰੂ ਨਾਲ ਪੂਰਾ ਪਿਆਰ ਨਹੀਂ ਪਾਇਆ ਹਾਲੇ, ਨਾ ਜਾਣਿਆ ਨਾ ਪਛਾਣਿਆ ਹੈ। ਅਤੇ ਜਦ ਗੁਰੂ ਦੀ ਕਥਾ ਸੁਣਦੇ ਹਾਂ ਅੱਖਾਂ 'ਚ ਨੀਰ ਆ ਜਾਵੇ ਨਾ, ਉਦੋਂ ਜਾਣਿਓ ਕਿ ਅੰਦਰੋਂ ਪਿਆਰ ਜਾਗ ਪਿਆ ਹੈ। ਗੁਰਮੁਖੋ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇੱਕ ਬਚਨ ਕਿਹਾ ਹੈ, ਕਹਿੰਦੇ ਦੁਨੀਆਂ ਦੇ ਝੰਝਾਤ ਮਾਰ ਕੇ ਵੇਖੋ ਕਿਸੇ ਦੇ ਜਿਗਰ ਦਾ ਟੋਟਾ ਚਲਾਉਣਾ ਕਰ ਜਾਂਦਾ ਹੈ, ਸਿਰ ਦਾ ਸਾਈ ਗੁਜ਼ਰ ਜਾਂਦਾ ਹੈ, ਕੋਈ ਵੱਡਾ ਘਾਟਾ ਪੈ ਜਾਂਦਾ ਹੈ, ਅਤੇ ਮਾਤਾਵਾਂ ਭੈਣਾਂ ਕੀ ਕਰਦੀਆਂ ਨੇ, ਰੋਂਦੀਆਂ ਨੇ। ਕਿਸ ਤਰ੍ਹਾਂ ਰੋਂਦੀਆਂ ਨੇ? ਗੁਰਬਾਣੀ ਕਹਿੰਦੀ ਹੈ ਹੈ ਕਰਕੇ ਉਹ ਕਰੇਨ, ਹਾਏ ਹਾਏ ਕਰਦੀਆਂ ਨੇ, ਉਹ ਕਰਦੀਆਂ ਨੇ, ਗੱਲਾਂ ਪਿੱਟਣ ਸਿਰ ਖੋਹੇਨ, ਕਹਿੰਦੇ ਗੱਲਾਂ ਨੂੰ ਪਿੱਟਦੀਆਂ ਨੇ ਅਤੇ ਸਿਰ ਦੇ ਵਾਲ ਪੁੱਟ ਸੁੱਟਦੀਆਂ ਨੇ, ਦੋ ਹੱਥੜੇ ਮਾਰ ਕੇ ਧਰਤੀ ਹਿਲਾ ਦਿੰਦੀਆਂ ਨੇ। ਪਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿੰਦੇ ਮੇਰੀ ਨਜ਼ਰ 'ਚ ਇਹ ਰੋਣਾ ਪ੍ਰਵਾਨ ਨਹੀਂ, ਮੇਰੀ ਨਜ਼ਰ 'ਚ ਤੇ ਉਸ ਰੋਣੇ ਦਾ ਮੁੱਲ ਹੈ, ਨਾਉ ਲੈਣ ਅਰ ਕਰਨ ਸਮਾਏ, ਨਾਨਕ ਤਿੰਨ ਬਲਿਹਾਰੇ ਜਾਏ। ਸਤਿਗੁਰੂ ਜੀ ਕਿਤਨਾ ਮੁੱਲ ਹੈ ਤੁਹਾਡੀ ਨਜ਼ਰ 'ਚ ਉਹਨਾਂ ਅਥਰੂਆਂ ਦਾ? ਕਹਿੰਦੇ ਕਾਸ਼ ਗੁਰੂ ਦੇ ਪਿਆਰ ਕਰਕੇ, ਵਾਹਿਗੁਰੂ ਦੇ ਵਿਛੋੜੇ ਕਰਕੇ ਕਿਸੇ ਦੀ ਅੱਖਾਂ 'ਚ ਅਥਰੂ ਆ ਜਾਣ ਅਤੇ ਨਾਨਕ ਉਸ ਤੋਂ ਕੁਰਬਾਨ ਜਾਂਦਾ ਹੈ, ਉਸ ਤੋਂ ਸਦਕੇ ਜਾਂਦਾ ਹੈ। ਵਾਹਿਗੁਰੂ ਜੀ ਦੀ ਨਜ਼ਰ ਆਪਾਂ ਪੜ੍ਹਦੇ ਹਾਂ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ। ਚਾਰਾਂ ਦਿਸ਼ਾਵਾਂ 'ਚ ਵਾਹਿਗੁਰੂ ਜੀ ਨੇ ਆਪਣੀ ਤਾਕਤ ਫੈਲਾਈ ਹੋਈ ਹੈ। ਬਲ ਦਾ ਭਾਵ ਹੈ ਤਾਕਤ। ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ। ਸਿਰ ਉੱਤੇ ਕਰ ਦਾ ਮਤਲਬ ਹੱਥ ਰੱਖ ਦਿੱਤਾ। ਅਤੇ ਇਸ ਪੰਕਤੀ ਨੂੰ ਧਿਆਨ ਦੇਣਾ ਕਿਰਪਾ ਕਟਾਖ, ਕਿਰਪਾ ਕਟਾਖ ਦਾ ਪਾਓ ਕਿਰਪਾ ਰੂਪੀ ਨਿਗਾਹ, ਕਿਰਪਾ ਕਟਾਖ ਅਵਲੋਕਨ ਕਿਨੂੰ, ਅਵਲੋਕਨ ਦਾ ਮਤਲਬ ਵੇਖਿਆ, ਕਿਰਪਾ ਰੂਪੀ ਨਿਗਾਹ ਨਾਲ ਜਦ ਵੇਖਿਆ ਤੇ ਫਿਰ ਹੋਇਆ ਕਿ ਦਾਸ ਕਾ ਦੁੱਖ ਵਿਦਾਰਿਓ, ਉਦੋਂ ਆਪਣੇ ਦਾਸਾਂ ਦਾ, ਆਪਣੇ ਭਗਤਾਂ ਦਾ ਉਹ ਦੁੱਖ ਦੂਰ ਕਰ ਦਿੰਦਾ ਹੈ। ਗੁਰਮੁਖੋ, ਵਾਹਿਗੁਰੂ ਜੀ ਦੀ ਨਜ਼ਰ ਐਸੀ ਮਹਾਨ ਹੈ ਕਿ ਜਿਸ ਉੱਤੇ ਪੈ ਜਾਵੇ, ਜੋ ਵਾਹਿਗੁਰੂ ਜੀ ਦੀ ਨਜ਼ਰ ਵਿੱਚ ਆ ਗਿਆ ਕਹਿ ਲਓ ਉਹਦਾ ਜੀਵਨ ਸਫਲਾ ਹੋ ਗਿਆ। ਜਿਹੜਾ ਵਾਹਿਗੁਰੂ ਜੀ ਦੀ ਨਜ਼ਰ 'ਚ ਨਹੀਂ, ਜੋ ਵਾਹਿਗੁਰੂ ਜੀ ਤੋਂ ਟੁੱਟਿਆ ਹੋਇਆ ਹੈ, ਉਹ ਅੱਜ ਵੀ ਸੁੱਕਿਆ ਹੈ, ਅੱਜ ਵੀ ਸੜਿਆ ਹੋਇਆ ਹੈ, ਕੱਲ੍ਹ ਵੀ ਸੁੱਕ ਜਾਣਾ ਹੈ, ਉਹਨੇ ਕੱਲ੍ਹ ਵੀ ਸੜ ਜਾਣਾ ਹੈ। ਵਾਹਿਗੁਰੂ ਮੂਲ ਹੈ, ਵਾਹਿਗੁਰੂ ਮੁੱਢ ਹੈ। ਜਿਸ ਤਰ੍ਹਾਂ ਇੱਕ ਦਰਖਤ ਆਪਣੇ ਮੂਲ ਨਾਲ, ਮੁੱਢ ਨਾਲ ਜੁੜਿਆ ਹੋਇਆ ਹੈ, ਹਰਿਆ ਭਰਿਆ ਹੈ, ਟਾਹਣੀਆਂ ਨੂੰ ਫੁੱਲ ਲੱਗੇ ਨੇ, ਫਲ ਲੱਗੇ ਨੇ, ਹਰੇ ਪੱਤੇ ਲੱਗੇ ਨੇ, ਹਰਿਆਵਲ ਹੈ, ਹਰ ਇੱਕ ਪਿਆਰ ਕਰ ਰਿਹਾ ਉਹਨੂੰ, ਅਤੇ ਜੇ ਟਾਹਣੀਆਂ ਨੂੰ ਮਾਣ ਹੋ ਜਾਵੇ, ਦਰਖਤ ਨੂੰ ਮਾਣ ਹੋ ਜਾਵੇ ਵੀ ਹੁਣ ਤਾਂ ਸਾਨੂੰ ਸਭ ਕੁਝ ਮਿਲ ਗਿਆ, ਹੁਣ ਮੁੱਢ ਦੀ ਕੀ ਲੋੜ ਹੈ, ਮੁੱਢ ਤੋਂ ਵੱਖ ਹੋਣ ਦੀ ਦੇਰ ਹੈ, ਕੱਟ ਕੇ ਅਲੱਗ ਕਰਨ ਦੀ ਦੇਰ ਹੈ, ਬਸ ਇੱਕ ਦਿਨ ਦੋ ਦਿਨ 'ਤੇ ਸੁੱਕ ਕੇ ਸੜ ਕੇ ਸੁਆਹ ਉਹਦਾ ਜਾਣਾ, ਨਾ ਫਲ ਰਹਿਣੇ ਨੇ ਨਾ ਫੁੱਲ ਰਹਿਣੇ ਨੇ, ਉਹੀ ਹਾਲਤ ਬਣ ਗਈ ਹੈ। ਜੋ ਵੀ ਮੁੱਢ ਤੋਂ ਟੁੱਟਿਆ ਹੈ ਉਹਨੇ ਸੁੱਕ ਜਾਣਾ ਹੈ। ਵਾਹਿਗੁਰੂ ਜੀ ਦੀ ਜੋ ਨਜ਼ਰ ਵਿੱਚ ਹੈ ਉਹ ਆਪਣੀ ਮੁੱਢ ਨਾਲ ਜੁੜਿਆ ਹੋਇਆ ਹੈ। ਗੁਰਮੁਖੋ, ਆਪਾਂ ਨੇ ਆਪਣੀ ਨਜ਼ਰ ਦੀ ਗੱਲ ਕੀਤੀ, ਮਨੁੱਖ ਦੇ ਨਜ਼ਰ ਦੀ, ਗੁਰੂ ਦੇ ਨਜ਼ਰ ਦੀ ਗੱਲ ਕੀਤੀ, ਵਾਹਿਗੁਰੂ ਜੀ ਦੇ ਨਜ਼ਰ ਦੀ ਗੱਲ ਕੀਤੀ। ਹੁਣ ਵਾਹਿਗੁਰੂ ਅਤੇ ਗੁਰੂ ਦੀ ਨਜ਼ਰ ਇੱਕ ਹੋ ਗਈ ਹੈ, ਜੋ ਆਪਾਂ ਵਿਚਾਰ ਕਰ ਆਏ ਹਾਂ। ਗੁਰ ਪਰਮੇਸ਼ਵਰ ਇੱਕੋ ਜਾਣ, ਗੁਰੂ ਅਤੇ ਪਰਮੇਸ਼ਵਰ ਜਿੱਥੇ ਜਾ ਕੇ ਇੱਕ ਹੋ ਗਏ, ਉੱਥੇ ਉਹਨਾਂ ਦੀ ਨਜ਼ਰ ਵੀ ਇੱਕ ਹੋ ਗਈ। ਜਾ ਕਾ ਕਹਿਆ ਦਰਗਾਹ ਚੱਲੇ, ਸੋ ਕਿਸ ਕੋ ਨਜ਼ਰ ਲੈ ਆਵੇ ਤੱਲੇ। ਫਿਰ ਗੁਰੂ ਦਾ ਕਹਿਆ, ਉਸ ਮਾਲਕ ਵਾਹਿਗੁਰੂ ਜੀ ਦੀ ਦਰਗਾਹ ਵਿੱਚ, ਦਰਬਾਰ ਵਿੱਚ ਚੱਲਣ ਲੱਗਦਾ, ਜੋ ਗੁਰੂ ਕਹਿ ਦਿੰਦਾ ਹੈ ਉਹ ਕੁਝ ਹੋ ਜਾਂਦਾ ਹੈ। ਅਤੇ ਜਿਹੜਾ ਗੁਰੂ ਦੀ ਨਜ਼ਰ 'ਚ ਚੜ ਗਿਆ, ਇਉਂ ਕਹਿ ਲਓ ਵਾਹਿਗੁਰੂ ਦੀ ਨਜ਼ਰ 'ਚ ਪ੍ਰਵਾਨ ਹੋ ਗਿਆ। ਪਰ ਗੁਰੂ ਦੀ ਨਜ਼ਰ 'ਚ ਕਿਸ ਤਰ੍ਹਾਂ ਪ੍ਰਵਾਨ ਹੋਈਦਾ ਹੈ? ਇਹ ਸਾਡੇ ਵਾਂਗ ਨਹੀਂ ਖਿਮਾ ਕਰ ਦੇਣਾ, ਦਾਸ ਵੀ ਤੁਹਾਡੇ 'ਚ ਸ਼ਾਮਲ ਹੈ, ਸਵੈ ਪੜਚੋਲ ਕਰਨੀ ਹੈ ਨਾ, ਵੀ ਆਏ ਮੱਥਾ ਟੇਕਿਆ ਅਤੇ ਦੋ ਤਿੰਨ ਮਿੰਟ ਕੇਵਲ ਆਪਣੀ ਹੀ ਸੁਣਾਉਂਦੇ ਰਹੇ। ਖਿਮਾ ਕਰ ਦੇਣਾ, ਮੱਥਾ ਟੇਕ ਕੇ ਕਈ ਵਾਰੀ ਤੁਸੀਂ ਮੇਰੀਆਂ ਬੱਚੀਆਂ ਨੂੰ, ਮਾਤਾਵਾਂ ਭੈਣਾਂ ਨੂੰ, ਨੌਜਵਾਨ ਬੱਚਿਆਂ ਨੂੰ, ਬਜ਼ੁਰਗਾਂ ਨੂੰ ਤੁਸੀਂ ਤੱਕਦੇ ਹੋਗੇ ਕਈ ਵਾਰੀ, ਇੱਥੇ 15-15 ਮਿੰਟ ਤੱਕ ਖੜ੍ਹੇ ਹੋ ਕੇ ਅਤੇ ਜਿਉਂ ਅਰਦਾਸ ਕਰਨ ਲੱਗਦੇ ਨੇ ਲੱਗੇ ਰਹਿੰਦੇ ਨੇ। ਠੀਕ ਹੈ, ਸਦਕੇ ਗੁਰੂ ਤੁਹਾਡੇ ਤੋਂ ਮੰਗਣਾ ਵੀ ਇਸੇ ਦਰਬਾਰ ਤੋਂ ਹੈ, ਬਾਰਿਕ ਵਾਂਗ ਹੀ ਹੋ ਸਭ ਕੁਛ ਮੰਗਾਂ, ਦਿੰਦੇ ਟੋਟ ਨਹੀਂ ਪ੍ਰਵਰੰਗਾ। ਪਰ ਕਿਤੇ ਐਸਾ ਤਾਂ ਨਹੀਂ ਕੇਵਲ ਮਤਲਬੀ ਵਾਂਗ ਅਸੀਂ ਆ ਕੇ ਆਪਣੀ ਹੀ ਗੁਰੂ ਨੂੰ ਸੁਣਾ ਕੇ ਚਲੇ ਜਾਂਦੇ ਹਾਂ? ਗੁਰੂ ਦੀ ਸੁਣਨ ਦੀ ਤਾਂ ਗੀ ਨਹੀਂ, ਕਦੀ ਗੁਰੂ ਨੂੰ ਸੁਣਨਾ ਹੀ ਨਹੀਂ ਚਾਹਿਆ। ਗੁਰਮੁਖੋ, ਇਹ ਤਾਂ ਇੱਕ ਸਵਾਲ ਕਰਦੇ ਹਾਂ ਆ ਕੇ ਆਪਾਂ, ਡਾਕਟਰ ਕੋਲ ਜਾਂਦੇ ਹਾਂ ਨਾ, ਉਹਨੂੰ ਰੋਗ ਦੱਸਦੇ ਹਾਂ, ਇਹ ਬਿਮਾਰੀ ਹੈ ਸਾਨੂੰ, ਅਤੇ ਫਿਰ ਡਾਕਟਰ ਦੱਸਦਾ ਹੈ ਕਿ ਜੇ ਇਹ ਬਿਮਾਰੀ ਹੈ ਤਾਂ ਇਹਦਾ ਇਲਾਜ ਇਹ ਹੈ, ਇਸ ਤਰ੍ਹਾਂ ਤੋਂ ਪਰਹੇਜ਼ ਕਰਨਾ ਹੈ, ਇਹ ਦਵਾਈ ਖਾਣੀ ਹੈ ਤਾਂ ਤੇਰਾ ਰੋਗ ਮਿਟੇਗਾ। ਹੁਣ ਬੰਦਾ ਕਹੇ ਮੈਂ ਡਾਕਟਰ ਨੂੰ ਜਾ ਕੇ ਆਪਣੀ ਸੁਣਾ ਦਿਆਂ ਅਤੇ ਡਾਕਟਰ ਦੀ ਸੁਣਾ ਹੀ ਨਾ, ਕਿ ਰੋਗ ਮਿਟ ਜਾਵੇਗਾ? ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਤਾਂ ਕਹਿ ਦਿੱਤਾ, ਵੈਦ ਵੈਦ ਕਹੇ ਰੋਗ ਮਿਟਤ ਨਾ ਕਾਹੂ ਕੋ, ਵੈਦ ਵੈਦ ਕਹਿਣ ਨਾਲ ਰੋਗ ਨਹੀਂ ਮਿਟੇਗਾ। ਕਹਿੰਦੇ ਡਾਕਟਰ ਡਾਕਟਰ ਕਹਿਣ ਨਾਲ ਵੀ ਰੋਗ ਨਹੀਂ ਮਿਟੇਗਾ, ਰੋਗ ਤੇ ਤਦ ਮਿਟੇਗਾ ਜਦ ਉਹ ਦਵਾਈ ਖਾਵਾਂਗੇ। ਉਹ ਦਵਾਈ ਕਿਹੜੀ ਹੈ? ਸਰਬ ਰੋਗ ਕਾ ਔਖਦ ਨਾਮ। ਡਾਕਟਰ ਕੌਣ ਹੈ ਇੱਥੇ? ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੈ ਸਭ ਦੁੱਖ ਜਾਏ। ਪਰ ਕਦੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਨੂੰ ਸੁਣਨ ਦੀ ਤਾਂਘ ਵੀ ਹੋਵੇ? ਮੈਨੂੰ ਅੱਜ ਕੱਲ੍ਹ ਪ੍ਰਸੰਨਤਾ ਹੋ ਰਹੀ ਹੈ ਵੀ ਸ਼ਾਮ ਵੇਲੇ ਜਦ ਕਥਾ ਹੁੰਦੀ ਹੈ ਅਤੇ ਹਾਲ ਭਰਿਆ ਹੁੰਦਾ, ਕਈ ਵਾਰੀ ਜਿਹੜੇ ਵੀ ਪਿਆਰੇ ਆਉਂਦੇ ਨੇ ਬੈਠਦੇ ਜਾਂਦੇ ਨੇ, ਪਰ ਬੇਨਤੀਆਂ ਕਰਨੀਆਂ ਪੈਂਦੀਆਂ ਨੇ। ਗੁਰਮੁਖੋ ਅੰਦਰ ਇੱਕ ਤਾਂਘ ਪੈਦਾ ਕਰੋ, ਘਰੋਂ ਸੋਚ ਕੇ ਚਲੋ ਕਿ ਜੇ ਡਾਕਟਰ ਕੋਲ ਜਾ ਰਹੇ ਹਾਂ, ਸਭ ਤੋਂ ਵੱਡੇ ਡਾਕਟਰ ਕੋਲ, ਦੁਨੀਆਂ ਦੇ ਡਾਕਟਰ ਕੋਲ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਦੁਨਿਆਵੀ ਵੈਦ ਬਾਰੇ ਕਹਿ ਦਿੱਤਾ ਸੀ ਨਾ, ਵੈਦ ਬੁਲਾਇਆ ਵੈਦ ਕੀ, ਪਕੜ ਟੰਡੋਲੇ ਬਾਂਹ, ਭੋਲਾ ਵੇਦ ਨਾ ਜਾਣੇ ਕਰਕ ਕਰੇ ਜੇ ਮਾਂ। ਕਹਿੰਦੇ ਇਹ ਤੇ ਉਹ ਸੱਚਾ ਡਾਕਟਰ ਹੀ ਜਾਣੇਗਾ। ਗੁਰੂ ਕਹਿੰਦਾ ਮੇਰਾ ਡਾਕਟਰ ਕੌਣ ਹੈ? ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁੱਕ ਦੇਵੈ ਕਾਟੈ ਜਮ ਕੀ ਫੰਦਾ। ਕਹਿੰਦੇ ਰੋਗ ਤੇ ਮਿਟਾਉਂਦਾ ਹੈ, ਜਮਾਂ ਦੀ ਫਾਹੀ ਨੂੰ ਵੀ ਕੱਟ ਦਿੰਦਾ ਹੈ, ਇਹ ਐਸਾ ਡਾਕਟਰ ਹੈ। ਫਿਰ ਕਮਾਲ ਦੀ ਗੱਲ, ਦੁਨਿਆਵੀ ਡਾਕਟਰ ਦੀ ਤੇ ਪਹਿਲਾਂ ਫੀਸ ਬੰਨੀ ਹੁੰਦੀ ਹੈ, ਦੁਨਿਆਵੀ ਡਾਕਟਰ ਤੇ ਧੋਖਾ ਵੀ ਦੇ ਦਿੰਦਾ ਹੈ, ਪਰ ਇਹ ਤੇ ਸਾਰਿਆਂ ਲਈ ਬਰਾਬਰ ਹੈ। ਇਹ ਨਹੀਂ ਕਹਿੰਦਾ ਕਿ ਤੂੰ 1 ਲੱਖ ਰੁਪਈਆ ਇੱਥੇ ਰੱਖੇਗਾ ਤਾਂ ਹੀ ਤੇਰਾ ਦੁੱਖ ਦੂਰ ਕਰਾਂਗਾ। ਇਹ ਨਹੀਂ ਕਹਿੰਦਾ ਕਿ ਕਰੋੜਪਤੀ ਨੂੰ ਮੈਂ ਆਪਣੀ ਗੋਦ ਵਿੱਚ ਬਿਠਾਵਾਂਗਾ ਅਤੇ ਜਿਹੜਾ ਕੰਗਾਲ ਹੈ ਉਹ ਮੇਰੀ ਗੋਦ ਵਿੱਚ ਨਾ ਬੈਠੇ। ਇਹਦੀਆਂ ਬਾਹਾਂ ਸਾਰਿਆਂ ਲਈ ਖੁੱਲੀਆਂ ਨੇ। ਅਫਸੋਸ ਅਸੀਂ ਨਹੀਂ ਜਾਣਦੇ ਇਸ ਗੱਲ ਨੂੰ, ਪਰ ਸਤਿਗੁਰੂ ਜੀ ਨੇ ਖਜ਼ਾਨਾ ਸਾਰਿਆਂ ਲਈ ਖੋਲਿਆ ਹੋਇਆ ਹੈ। ਅਸੀਂ ਇਤਨੇ ਅਭਾਗੇ ਹਾਂ ਕਿ ਅੰਮ੍ਰਿਤ ਸਰੋਵਰ ਤੱਕ ਪਹੁੰਚ ਕੇ ਵੀ ਅੰਮ੍ਰਿਤ ਵਾਂਝੇ ਰਹਿ ਜਾਂਦੇ ਹਾਂ, ਮੱਥਾ ਟੇਕ ਕੇ ਦੌੜ ਪੈਂਦੇ ਹਾਂ, ਭੱਜ ਪੈਂਦੇ ਹਾਂ। ਗੁਰੂ ਨੂੰ ਆ ਕੇ ਕੇਵਲ ਆਪਣੀ ਸੁਣਾਉਂਦੇ ਹਾਂ, ਗੁਰੂ ਦੀ ਸੁਣਨਾ ਹੀ ਨਹੀਂ ਚਾਹੁੰਦੇ। ਅਤੇ ਜਦ ਤੱਕ ਗੁਰੂ ਦੀ ਨਹੀਂ ਸੁਣਾਂਗੇ ਨਾ, ਤਦ ਤੱਕ ਸੱਚ ਜਾਣਿਓ ਗੱਲ ਨਹੀਂ ਬਣੇਗੀ। ਪੜ੍ਹਦੇ ਰਹਾਂਗੇ ਹਰ ਕੀਰਤਨ ਸੁਣਿਆ ਹਰ ਕੀਰਤਨ ਗਾਵੈ ਤਿਸ ਜਨ ਦੁੱਖ ਨਿਕਟ ਨਹੀਂ ਆਵੈ। ਕਦੀ ਕੀਰਤਨ ਨੂੰ ਸਮਝਣ ਦਾ ਯਤਨ ਕੀਤਾ? ਦਾਸ ਤੇ ਹੈਰਾਨ ਹੁੰਦਾ ਕਈ ਵਾਰੀ, ਜਦ ਹੁਕਮਨਾਮਾ ਲਿਆ ਜਾਂਦਾ ਹੈ ਤੇ ਹੁਕਮਨਾਮੇ ਬਾਰੇ ਵੀ ਸਾਡੀ ਇਹ ਸੋਚ ਹੁੰਦੀ ਕਿ ਹੁਕਮਨਾਮੇ ਨੂੰ ਗਾਇਆ ਜਾਵੇ। ਨਹੀਂ, ਹੁਕਮਨਾਮਾ ਗਾਉਣ ਦੀ ਚੀਜ਼ ਨਹੀਂ ਹੈ, ਹੁਕਮਨਾਮਾ ਪੜ੍ਹ ਕੇ ਸੁਣਾਉਣ ਦੀ ਚੀਜ਼ ਹੈ, ਸਮਝਣ ਦੀ ਚੀਜ਼ ਹੈ। ਗੁਰਬਾਣੀ ਨੂੰ ਕੀਰਤਨ ਦੇ ਰੂਪ ਵਿੱਚ ਗਾਇਆ ਜਾਂਦਾ ਹੈ, ਕਥਾ ਦੇ ਰੂਪ ਵਿੱਚ ਵਿਚਾਰਿਆ ਜਾਂਦਾ ਹੈ ਅਤੇ ਹੁਕਮ ਦੇ ਰੂਪ ਵਿੱਚ ਲਿਆ ਜਾਂਦਾ ਹੈ। ਹੁਕਮ ਉਹ ਜੋ ਸਮਝ ਪਵੇ, ਜੇ ਉੱਥੇ ਵੀ ਤਾਨਾ ਲਾ ਦਿੱਤੀਆਂ, ਅਲਾਪ ਲਾ ਦਿੱਤੇ ਤਾਂ ਉਹਦਾ ਅਰਥ ਗਵਾਚ ਜਾਵੇਗਾ। ਸਵੇਰੇ ਹੀ ਦਾਸ ਹੁਕਮਨਾਮਾ ਲੈਂਦਿਆਂ ਸੋਚ ਰਿਹਾ ਸੀ, ਜਿੱਥੇ ਨਾਨਕ ਸ਼ਬਦ ਹੈ ਨਾ ਉੱਥੇ ਵਿਸ਼ਰਾਮ ਹੈ, ਥੋੜ੍ਹਾ ਜਿਹਾ ਰੁਕਣਾ ਹੈ, ਫਿਰ ਦਾਸ ਲਾਉਣਾ ਹੈ। ਨਾਨਕ ਕਹਿ ਰਿਹਾ ਹੈ ਕਿ ਇਹ ਮੇਰੇ ਮਾਲਕ ਵਾਹਿਗੁਰੂ, ਤੇਰਾ ਦਾਸ ਹਾਂ, ਤੇਰਾ ਜਨ ਹਾਂ। ਪਰ ਜੇ ਕਿਤੇ ਨਾਨਕ ਦਾਸ ਇਕੱਠਾ ਪੜ੍ਹ ਦਿੱਤਾ ਜਾਵੇਗਾ ਤਾਂ ਇਉਂ ਮਹਿਸੂਸ ਹੋਵੇਗਾ ਇੱਕ ਇੱਕ ਨਾਮ ਹੈ, ਨਾਨਕ ਮਲ, ਨਾਨਕ ਰਾਮ, ਨਾਨਕ ਦਾਸ ਹੋ ਗਿਆ। ਪਰ ਜਿਨ੍ਹਾਂ ਨੇ ਨਹੀਂ ਸਮਝਣਾ ਉਹ ਉੱਥੇ ਵੀ ਸੋਚਣਗੇ ਵੀ ਇੱਕੋ ਲੈਅ ਵਿੱਚ ਪੜ੍ਹੀ ਜਾਓ ਜੀ। ਨਹੀਂ, ਗੁਰੂ ਦੀ ਕਿਰਪਾ ਲੈਣੀ ਹੈ ਸਹਿਜੇ ਸਹਿਜੇ। ਅਸੀਂ ਗੁਰਬਾਣੀ ਨੂੰ ਸਮਝਾਂਗੇ ਉਦੋਂ ਪਤਾ ਲੱਗੇਗਾ ਕਿ ਗੁਰਬਾਣੀ ਵਿੱਚ ਕੈਸੇ ਗੁੱਝੇ ਭੇਦ ਨੇ। ਉਦੋਂ ਪਤਾ ਲੱਗੇਗਾ, ਜਪਜੀ ਸਾਹਿਬ ਪੜ੍ਹਦੇ ਹਾਂ ਅਸੀਂ, ਪੜ੍ਹੀ ਜਾ ਰਹੇ ਹਾਂ ਨਾਨਕ ਐਵੇਂ ਜਾਣੀ ਹੈ, ਜਦਕਿ ਇਹ ਮੈਂ ਜਾਣੀ ਹੈ। ਵਾਵੇ ਉੱਤਰੇ ਦੋ ਮਾਤਰਾਵਾਂ ਨੇ, ਸ਼ਬਦਾਂ ਦੇ ਅਰਥ ਬਦਲ ਜਾਂਦੇ ਨੇ। ਐਵੇਂ ਦਾ ਭਾਵ ਹੈ ਇਸ ਤਰ੍ਹਾਂ, ਐਵੇਂ ਦਾ ਭਾਵ ਐਵੇਂ ਹੀ ਹੈ। ਅਤੇ ਬਾਣੀ ਨੂੰ ਵਿਚਾਰ ਕੇ ਪੜ੍ਹਨਾ ਤਦ ਆਵੇਗਾ ਗੁਰਮੁਖੋ ਜਦ ਕਥਾ ਸੁਣਾਂਗੇ, ਜਦ ਕਥਾ ਦੀਆਂ ਸੀਡੀਆਂ ਕੈਸਟਾਂ ਆਪਣੀ ਕਾਰਾਂ ਵਿੱਚ ਆਪਣੇ ਘਰਾਂ 'ਚ ਰੱਖਾਂਗੇ। ਉਦੋਂ ਗੁਰੂਆਂ ਦੇ ਜੀਵਨ ਦਾ ਪਤਾ ਲੱਗੇਗਾ, ਉਦੋਂ ਗੁਰਬਾਣੀ ਦੀ ਸੂਝ ਪਏਗੀ। ਅੱਜ ਆਪਾਂ ਵਿਚਾਰ ਕਰਿਆ, ਮਹਾਂ ਦਿਵਸ ਮੂਰਤ ਭਲੇ ਜਿਸ ਕਉ ਨਦਰ ਕਰੇ। ਇਹ ਚੇਤ ਦਾ ਮਹੀਨਾ ਕਿਸ ਤਰ੍ਹਾਂ ਸੁਖਦਾਈ ਬਣ ਸਕਦਾ ਹੈ? ਨਿਚੋੜ ਦੇ ਦਿੱਤਾ 12 ਮਾਹਾਂ ਦਾ ਸਤਿਗੁਰੂ ਜੀ ਨੇ। ਮਹਾਂ ਦਿਵਸ ਮਹੀਨਾ ਦਿਨ, ਮੂਰਤ ਸ਼ਬਦ ਦੇ ਵਿੱਚ ਹਰ ਇੱਕ ਸਮਾਂ ਆ ਗਿਆ। ਉਹ ਚੱਸਾ ਪਲ ਨਿਮਖ ਘੜੀ। ਕਹਿੰਦੇ ਪਹਿਰ ਦਿਨ ਸਭ ਕੁਝ ਆ ਗਿਆ, ਕਿਸ ਦਾ ਭਲਾ ਬਣੇਗਾ? ਜਿਸ ਕਹੋ ਨਦਰ ਕਰੇ, ਜਿਸ ਉੱਤੇ ਸਤਿਗੁਰੂ ਜੀ ਦੀ ਨਜ਼ਰ ਪੈ ਜਾਵੇ। ਅਤੇ ਜਿਨ੍ਹਾਂ ਨੇ ਸਤਿਗੁਰੂ ਜੀ ਦੀ ਨਜ਼ਰ 'ਚ ਰਹਿਣਾ ਸਿੱਖ ਲਿਆ ਨਾ, ਉਹਨਾਂ ਲਈ ਦੁਨਿਆਵੀ ਦੌਲਤ ਵੀ ਝੂਠੀ ਪੈ ਗਈ, ਉਹਨਾਂ ਨੂੰ ਸੱਚੀ ਦੌਲਤ ਮਿਲ ਗਈ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਨਜ਼ਰ ਬਾਰੇ ਕਹਿ ਦਿੰਦੇ ਨੇ ਕਿ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੁਹਾਡੀ ਨਜ਼ਰ ਇਤਨੀ ਪਵਿੱਤਰ ਹੈ ਕਿ ਸਾਡੇ ਵਰਗੇ ਅਪਵਿੱਤਰ ਜੀਵਨ ਵਾਲਿਆਂ ਤੋਂ ਉਸ ਪਵਿੱਤਰ ਨਿਗਾਹ ਦੀ ਤਾਬ ਝੱਲੀ ਨਹੀਂ ਜਾਂਦੀ। ਭਾਈ ਸਾਹਿਬ ਜੀ ਦੀ ਪ੍ਰਮਾਣਿਤ ਬਾਣੀ, ਮਾਂ ਨਮੇ ਆਰੇ ਮਤਾਬੇ ਗਮ ਜ਼ਏ ਮੈਗਾਨ ਊ, ਕਹਿੰਦੇ ਤੁਹਾਡੇ ਪਵਿੱਤਰ ਨਿਗਾਹ ਦੀ ਤਾਬ ਸਾਡੇ ਤੋਂ ਝੱਲੀ ਨਹੀਂ ਜਾਂਦੀ। ਯਕ ਨਿਗਾਹ ਜਾਂ ਫਿਜਾਇਸ਼ ਬਸ ਬਵਦ ਦਰਕਾਰੇ ਮਾਂ, ਕਹਿੰਦੇ ਤੁਹਾਡੇ ਇੱਕ ਨਿਗਾਹ ਪੈਣ ਦੀ ਦੇਰ ਹੈ ਕਿ ਮੁਰਦਿਆਂ ਦੇ ਵਿੱਚ ਵੀ ਜੀਵਨ ਪੈ ਜਾਂਦਾ ਹੈ। ਜਿਹੜੇ ਆਤਮਕ ਮੌਤ ਮਰੇ ਹੋਏ ਨੇ ਉਹ ਜਿੰਦਾ ਹੋ ਪੈਂਦੇ ਨੇ, ਉਹਨਾਂ ਦੇ ਅੰਦਰ ਜੀਵਨ ਜਾਗ ਪੈਂਦਾ, ਜੀਵਨ ਜੁਗਤ ਆ ਜਾਂਦੀ ਹੈ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ, ਔਰੰਗਜ਼ੇਬ ਬਾਦਸ਼ਾਹ ਨੇ ਜਦ ਵਿਦਵਤਾ ਨੂੰ ਜਾਣਿਆ, ਇਤਨੇ ਵਿਦਵਾਨ ਨੇ ਅਤੇ ਆਪਣੇ ਕੋਲ ਸੋਨੇ ਦਾ ਸਿੰਘਾਸਨ ਦੇ ਦਿੱਤਾ ਅਤੇ ਕਿਹਾ ਮੇਰੇ ਬੱਚਿਆਂ ਨੂੰ ਪੜ੍ਹਾਓ, ਅਤੇ ਇਤਨੇ ਸੁੱਖ ਦਿੱਤੇ ਕਿ ਇਹ ਭੁੱਲ ਜਾਣ ਅਤੇ ਇਸ ਬਾਦਸ਼ਾਹਤ ਨੂੰ ਵੇਖ ਕੇ ਇਹ ਇਸਲਾਮ ਕਬੂਲ ਕਰ ਲੈਣ। ਅਤੇ ਐਸਾ ਵਿਦਵਾਨ ਜੇ ਮੇਰੇ ਧਰਮ ਵਿੱਚ ਆ ਗਿਆ ਤਾਂ ਬੜਾ ਵਾਧਾ ਹੋਵੇਗਾ। ਪਰ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਨੂੰ ਸ਼ਾਂਤੀ ਨਹੀਂ ਮਿਲੀ, ਅੰਦਰ ਦਾ ਸੁੱਖ ਨਹੀਂ ਲੱਭਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਰਨਾਂ 'ਚ ਪਹੁੰਚ ਗਏ, ਭਾਗ ਜਾਗ ਪਏ। ਜਿਉਂ ਪਹੁੰਚੇ ਨੇ ਅਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਜੂਠੇ ਭਾਂਡੇ ਮਾਂਜਣੇ ਆਰੰਭ ਕਰ ਦਿੱਤੇ, ਲੰਗਰ ਦੀ ਸੇਵਾ ਕਰਨੀ ਆਰੰਭ ਕਰ ਦਿੱਤੀ। ਇਤਨਾ ਸੁੱਖ ਮਿਲਿਆ ਕਿ ਬਾਦਸ਼ਾਹ ਦੇ ਅਹਿਲਕਾਰ ਬੁਲਾਉਣ ਆਏ ਨੇ, ਉਹਨਾਂ ਨੂੰ ਮੋੜ ਦਿੱਤਾ ਹੈ। ਕਹਿੰਦੇ ਹੁਣ ਸੱਚੇ ਪਾਤਸ਼ਾਹ ਦੀ ਹਜ਼ੂਰੀ ਮਿਲ ਗਈ ਹੈ। ਆਪ ਲੰਗਰ ਤਿਆਰ ਕਰਦੇ ਨੇ, ਆਪਾਂ ਗੱਲ ਕਰ ਰਹੇ ਹਾਂ ਨਜ਼ਰ ਦੀ, ਲੰਗਰ ਤਿਆਰ ਕਰਦੇ ਨੇ, ਥਾਲ ਤਿਆਰ ਕਰਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਜਾ ਕੇ ਛਕਾਉਂਦੇ ਨੇ। ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਲੰਗਰ ਛਕਦੇ ਨੇ ਅਤੇ ਭਾਈ ਸਾਹਿਬ ਜੀ ਨੇੜੇ ਬੈਠ ਕੇ ਪੱਖੇ ਦੀ ਸੇਵਾ ਕਰਦੇ ਨੇ, ਪੱਖਾ ਚੱਲਦੇ ਨੇ। ਅੱਜ ਲੰਗਰ ਛਕ ਰਹੇ ਨੇ, ਅਚਾਨਕ ਤੱਕਦੇ ਕੀ ਨੇ, ਜਾ ਕੇ ਥਾਲ ਰੱਖਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਾਹਮਣੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਬੁਰਕੀ ਤੋੜੀ ਹੈ, ਜਿਸ ਵੇਲੇ ਮੁੱਖ 'ਚ ਪਾਉਣ ਲੱਗੇ ਨੇ, ਅਚਾਨਕ ਤੱਕਦੇ ਕੀ ਨੇ, ਸਾਹਮਣੇ ਇੱਕ ਕੁੱਤਾ ਬੈਠਾ ਹੈ। ਭਾਈ ਸਾਹਿਬ ਜੀ ਨੇ ਕਿਹਾ ਹੈ, ਬੈਠਤ ਹੈ ਜਾ ਕੈ ਦੁਆਰ ਆਸਾ ਕੈ ਬਿਡਾਰ ਸਮਾਨ ਅੰਤ ਕਰੁਣਾ ਕੈ ਤੋਰ ਟੂਕਤਾ ਹੈ ਡਰ ਹੈ। ਕਹਿੰਦੇ ਕਿਸੇ ਦੇ ਘਰ ਦੇ ਸਾਹਮਣੇ ਜੇ ਕੁੱਤਾ ਜਾ ਕੇ ਬੈਠ ਜਾਵੇ ਨਾ, ਬੰਦੇ ਕੋਲ ਆਪਣੇ ਜੋਗੇ ਦੋ ਪ੍ਰਸ਼ਾਦੇ ਨੇ, ਉਹ ਕਹਿੰਦਾ ਤੂੰ ਚਲਾ ਜਾ, ਤੈਨੂੰ ਨਹੀਂ ਮਿਲੇਗਾ ਕੁਝ, ਸੋਟਾ ਡੰਡਾ ਵੀ ਮਾਰਿਆ ਜਾਂਦਾ ਹੈ। ਪਰ ਕੁੱਤੇ ਦਾ ਇੱਕ ਸੁਭਾਅ ਹੁੰਦਾ, ਢੀਠ ਬਣ ਕੇ ਬੈਠਾ ਰਹਿੰਦਾ ਹੈ, ਅਤੇ ਉਦੋਂ ਮਨ 'ਚ ਕਰਨਾ ਆ ਹੀ ਜਾਂਦੀ, ਅੰਤ ਕਰਨਾ ਕੈ ਤੋਰ ਟੂਕਤਾ ਹੈ ਡਰ ਹੈ, ਟੁਕੜਾ ਪਾ ਹੀ ਦਿੱਤਾ ਜਾਂਦਾ ਹੈ। ਪਰ ਇੱਥੇ ਤਾਂ ਦਿਆਲੂ ਪਿਤਾ, ਕਹਿੰਦੇ ਬੁਰਕੀ ਥੱਲੇ ਰੱਖ ਦਿੱਤੀ ਅਤੇ ਟੁਕੜਾ ਰੋਟੀ ਦਾ ਤੋੜ ਕੇ ਪਹਿਲਾਂ ਉਸ ਕੁੱਤੇ ਨੂੰ ਪਾਇਆ, ਉਹ ਰੋਟੀ ਦਾ ਟੁਕੜਾ ਲੈ ਕੇ ਜਿਸ ਤਰ੍ਹਾਂ ਸ਼ੁਕਰਾਨਾ ਕਰਦਾ ਤੁਰ ਗਿਆ ਹੈ। ਸਤਿਗੁਰੂ ਜੀ ਨੇ ਲੰਗਰ ਛਕਿਆ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਇਹੀ ਕੁਝ ਦੇਖ ਰਹੇ ਨੇ, ਵਿਦਵਾਨ ਪੁਰਸ਼ ਨੇ। ਹੁਣ ਚਿੱਤ ਵਿੱਚ ਇਹ ਪੰਕਤੀਆਂ ਆ ਰਹੀਆਂ ਨੇ ਕਿ ਮੇਰੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਕਿਹਾ, ਸਵਾਮੀ ਕੋ ਗ੍ਰਹਿ ਜਿਉਂ ਸਦਾ ਸਵਾਨ ਤਜਤ ਨਹੀਂ ਨਿਤ। ਕੁੱਤਾ ਜਿਸ ਤਰ੍ਹਾਂ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ, ਵਫਾਦਾਰੀ ਉਹਦੀ, ਗੋਲੀ ਵੀ ਮਾਰ ਦਿਓ ਤਾਂ ਵੀ ਉਹ ਨਹੀਂ ਛੱਡਦਾ, ਬੋਰੇ 'ਚ ਪਾ ਕੇ ਮੂੰਹ ਬੰਦ ਕਰਕੇ ਕੁਝ ਨਾ ਵੇਖੇ ਅਤੇ ਦੂਰ ਛੱਡਾਓ ਤਾਂ ਵੀ ਉਹ ਸੁੰਘਦਾ ਹੋਇਆ ਵਾਪਸ ਮੁੜ ਆਉਂਦਾ ਹੈ। ਕਹਿੰਦੇ ਇਉਂ ਭਗਤੀ ਕਰੋ, ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਪੰਕਤੀ ਯਾਦ ਆ ਰਹੀ ਹੈ ਬਾਬਾ ਕਬੀਰ ਸਾਹਿਬ ਜੀ, ਹਮ ਕੂਕਰ ਤੇਰੇ ਦਰਬਾਰ ਭੌਂਕੇ ਆ ਗਏ ਬਦਨ ਪਸਾਰ, ਪੰਕਤੀਆਂ ਯਾਦ ਆ ਰਹੀਆਂ ਨੇ, ਏਤੇ ਕੂਕਰ ਹੋ ਬੇਗਾਨਾ ਭੌਂਕਾਂ ਇਸ ਤਨ ਤਾਈਂ। ਬਸ ਦੂਜਾ ਦਿਨ ਹੋਇਆ, ਲੰਗਰ ਦਾ ਥਾਲ ਤਿਆਰ ਕੀਤਾ, ਭਾਈ ਸਾਹਿਬ ਜੀ ਅੱਜ ਆਪ ਨਹੀਂ ਆਏ, ਕਿਸੇ ਦੇ ਸੇਵਾਦਾਰ ਦੇ ਹੱਥ ਭੇਜ ਦਿੱਤਾ। ਅਤੇ ਜਿਸ ਵੇਲੇ ਸੇਵਾਦਾਰ ਲੰਗਰ ਲੈ ਕੇ ਪਹੁੰਚਿਆ, ਸਾਹਮਣੇ ਜਾ ਕੇ ਰੱਖਿਆ, ਸਤਿਗੁਰੂ ਜੀ ਨੇ ਪੁੱਛਿਆ, ਭਾਈ ਸਾਹਿਬ ਨਹੀਂ ਆਏ ਅੱਜ? ਸਤਿਗੁਰੂ ਜੀ ਥਾਲ 'ਤੇ ਉਹਨਾਂ ਨੇ ਹੀ ਤਿਆਰ ਕੀਤਾ ਹੈ। ਹੋ ਸਕਦਾ ਕਿਤੇ ਕੰਮ ਵਿੱਚ ਰੁੱਝ ਗਏ ਹੋਣਗੇ ਆਪ ਜੀ ਲੰਗਰ ਛਕੋ। ਸਤਿਗੁਰੂ ਜੀ ਨੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ, ਜਿਸ ਵੇਲੇ ਬੁਰਕੀ ਤੋੜ ਕੇ ਲੱਗੇ ਮੁੱਖ ਛਪਾਉਣ, ਅਚਾਨਕ ਤੱਕਦੇ ਕੀ ਨੇ ਕਿ ਸਾਹਮਣੇ ਜਿੱਥੇ ਕੱਲ੍ਹ ਕੁੱਤਾ ਬੈਠਾ ਸੀ ਨਾ, ਉੱਥੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਬਿਲਕੁਲ ਇਉਂ ਬੈਠੇ ਨੇ ਜਿਸ ਤਰ੍ਹਾਂ ਉਹ ਕੂਕਰ ਬੈਠਾ ਸੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਬੁਰਕੀ ਥੱਲੇ ਰੱਖ ਦਿੱਤੀ, ਕਿਹਾ ਭਾਈ ਸਾਹਿਬ ਇਹ ਕੀ ਖੇਡ ਵਰਤਾਈ ਹੈ, ਤੁਸੀਂ ਆਲਮ ਫਾਜ਼ਲ ਵਿਦਵਾਨ, ਤੁਸੀਂ ਸਾਡੇ ਨਾਲ ਬੈਠਦੇ ਸੀ, ਆਓ ਉੱਠ ਕੇ ਇੱਧਰ ਆਓ। ਪਰ ਅੱਖਾਂ 'ਚ ਅਥਰੂ ਨੇ, ਭਾਈ ਸਾਹਿਬ ਜੀ ਉੱਠੇ ਨਹੀਂ, ਹੱਥ ਜੁੜੇ ਹੋਏ ਨੇ, ਸਤਿਗੁਰੂ ਆਪ ਉੱਠੇ ਨੇ ਅਤੇ ਜਿਸ ਵੇਲੇ ਜਾ ਕੇ ਬਾਹੋਂ ਪਕੜ ਕੇ ਉਠਾ ਲਿਆ, ਭਾਈ ਸਾਹਿਬ ਜੀ ਦੀਆਂ ਭੁੱਬਾਂ ਨਿਕਲ ਗਈਆਂ ਅਤੇ ਰੋ ਕੇ ਇੱਕ ਬਚਨ ਕਿਹਾ, ਮੇਰੇ ਸਤਿਗੁਰੂ ਕੱਲ੍ਹ ਉਹ ਕੁੱਤਾ ਆਇਆ ਸੀ, ਉਹਦੀ ਝੋਲੀ 'ਚ ਕਿਰਪਾ ਰੂਪੀ ਟੁਕੜਾ ਪੈ ਗਿਆ, ਮੈਂ ਵੀ ਤੇਰੇ ਦਰ ਦਾ ਕੂਕਰ ਹਾਂ। ਨੰਦ ਲਾਲ ਇਤਨਾ ਭਾਗਾ ਹੈ ਕਿ ਇੱਕ ਕਿਰਪਾ ਰੂਪੀ ਟੁਕੜਾ ਮੇਰੀ ਝੋਲੀ 'ਚ ਨਹੀਂ ਪਿਆ। ਸਤਿਗੁਰੂ ਜੀ ਨੇ ਗਲਵੱਕੜੀ 'ਚ ਲੈ ਕੇ ਬਚਨ ਕਿਹਾ ਕਿ ਨੰਦ ਲਾਲ ਤੇਰੇ ਹਿੱਸੇ ਵਿੱਚ ਅਤੇ ਗੁਰੂ ਨਾਨਕ ਦੇ ਦਰਬਾਰ ਦੀ ਬੇਅੰਤ ਕਿਰਪਾ ਆਈ ਹੈ, ਤੂੰ ਤਾਂ ਕਿਰਪਾ ਵੰਡਣ ਵਾਲਾ ਏ, ਨੰਦ ਲਾਲ ਤੋਂ ਹਮਰੋ ਦਾਤਾ ਗੁਰਮੁਖੋ ਅਤ ਕਤਨੀ ਨਾ ਜਾਣਨਾ। ਭਾਈ ਸਾਹਿਬ ਜੀ ਦੀ ਪ੍ਰਮਾਣਿਤ ਬਾਣੀ ਗਵਾਹੀ ਦੇ ਰਹੀ ਹੈ। ਉਹਨਾਂ ਨੇ ਕਿਹਾ ਲਾਲ ਸੱਗ ਗੁਲਾਮ ਗੁਰੂ ਗੋਬਿੰਦ ਸਿੰਘ, ਨੰਦ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਦਾ ਗੁਲਾਮ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਦਰ ਦਾ ਕੂਕਰ ਹੈ। ਸੱਗ ਕਿਹਾ ਜਾਂਦਾ ਕੁੱਤੇ ਨੂੰ, ਕੂਕਰ ਨੂੰ। ਨਜ਼ਰ 'ਚ ਰਹਿਣਾ ਇਉਂ ਸਿੱਖਣਾ ਹੈ। ਅਤੇ ਭਾਈ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਨਜ਼ਰ 'ਚ ਚੜ ਗਏ। ਗੁਰਮੁਖੋ ਇਹ ਮਹੀਨਾ ਵੀ ਉਸ ਦਾ ਸੁੱਖਾਂ ਨਾਲ ਬਤੀਤ ਹੋ ਸਕਦਾ ਹੈ ਜੋ ਗੁਰੂ ਦੀ ਨਜ਼ਰ 'ਚ ਚੰਗਾ ਬਣੇਗਾ। ਅਤੇ ਗੁਰੂ ਦੀ ਨਜ਼ਰ 'ਚ ਕਿਸ ਤਰ੍ਹਾਂ ਚੰਗਾ ਬਣੇਗਾ, ਚੇਤ ਗੋਬਿੰਦ ਅਰਾਧਿਆ ਹੋਵੇ ਆਨੰਦ ਘਣਾ। ਚੇਤ ਦੇ ਮਹੀਨੇ ਦੇ ਵਿੱਚ ਜੋ ਵਾਹਿਗੁਰੂ ਜੀ ਨੂੰ ਅਰਾਧਦਾ ਏ, ਉਹਨੂੰ ਬਹੁਤ ਸਾਰੇ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰ ਨਾਮ ਜਪਣਾ ਮਿਲਦਾ ਕਿੱਥੋਂ ਹੈ? ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਸੰਤ ਜਨਾ ਦੀ ਸੰਗਤ 'ਚ, ਗੁਰੂ ਸੰਤ ਦੀ ਸਾਧ ਸੰਗਤ 'ਚ ਬੈਠ ਕੇ ਰਸਨਾ ਨਾਲ ਨਾਮ ਜਪਣਾ ਮਿਲਦਾ ਏ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਣਾ। ਕਹਿੰਦੇ ਜਿਨ੍ਹਾਂ ਨੇ ਵਾਹਿਗੁਰੂ ਦੀ ਪ੍ਰਾਪਤੀ ਕਰ ਲਈ ਉਹ ਗਿਣਤੀ ਵਿੱਚ ਆ ਗਏ। ਇੱਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ। ਉਹਨਾਂ ਨੂੰ ਸਮਝ ਪੈ ਜਾਂਦੀ ਕਿ ਵਾਹਿਗੁਰੂ ਤੋਂ ਬਿਨਾਂ ਇੱਕ ਖਿਨ ਵੀ ਜੀਵਣਾ ਵਿਅਰਥ ਹੈ। ਅਤੇ ਕਹਿ ਦਿੱਤਾ ਜਲ ਥਲ ਮਹੀ ਅਲ ਪੂਰਿਆ ਰਵਿਆ ਵਿੱਚ ਵਣਾ। ਉਹ ਮਾਲਕ ਵਾਹਿਗੁਰੂ ਜਲ ਦੇ 'ਚ, ਥਲ 'ਚ, ਮਹੀ ਤਲ ਪੁਲਾੜ ਵਿੱਚ, ਪਾਤਾਲ ਵਿੱਚ, ਹਰ ਇੱਕ ਜਗ੍ਹਾ, ਹਰ ਇੱਕ ਵਣ ਦਰਖਤ ਦੇ ਵਿੱਚ ਵਾਹਿਗੁਰੂ ਮੌਜੂਦ ਹੈ। ਸੋ ਪ੍ਰਭ ਚੇਤਨਾ ਆਵਈ ਕਿਤੜਾ ਦੁੱਖ ਗਣਾ। ਉਹ ਮਾਲਕ ਵਾਹਿਗੁਰੂ ਤੈਨੂੰ ਯਾਦ ਨਾ ਆਵੇ ਤੇ ਕਿੱਡੇ ਵੱਡੇ ਦੁੱਖ ਦੀ ਗੱਲ ਹੈ। ਜਿੰਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ। ਜਿਨ੍ਹਾਂ ਨੇ ਉਸ ਪਰਮਾਤਮਾ ਵਾਹਿਗੁਰੂ ਨੂੰ ਆਪਣੇ ਨੇੜੇ ਕੀਤਾ, ਉਹਦੀ ਸੰਗਤ ਕੀਤੀ, ਕਹਿੰਦੇ ਉਹਨਾਂ ਦੇ ਵੱਡੇ ਭਾਗ ਜਾਗ ਪਏ। ਹਰ ਦਰਸ਼ਨ ਕਉਂ ਮਨ ਲੋਚਦਾ, ਸਤਿਗੁਰੂ ਜੀ ਕਹਿੰਦੇ ਨੇ ਵਾਹਿਗੁਰੂ ਜੀ ਦੇ ਦਰਸ਼ਨਾਂ ਨੂੰ ਮੇਰਾ ਮਨ ਲੋਚਦਾ ਏ। ਨਾਨਕ ਪਿਆਸ ਮਨਾ, ਅੰਦਰ ਪਿਆਸ ਲੱਗੀ ਹੋਈ ਹੈ, ਚੇਤ ਮਿਲਾਏ ਸੋ ਪ੍ਰਭੂ ਤਿਸ ਕੇ ਪਾਏ ਲਗਾਂ। ਚੇਤ ਦੇ ਮਹੀਨੇ ਦੇ ਵਿੱਚ ਜੋ ਵਾਹਿਗੁਰੂ ਨਾਲ ਮਿਲਾ ਦੇਵੇ, ਸਤਿਗੁਰੂ ਜੀ ਕਹਿੰਦੇ ਮੈਂ ਉਹਦੇ ਚਰਨਾਂ ਨੂੰ ਮੰਗਦਾ, ਉਹਦੇ ਚਰਨਾਂ ਉੱਤੇ ਡਿੱਗਦਾ ਹਾਂ। ਗੁਰੂ ਰਹਿਮਤ ਕਰੇ ਇਤਨਿਕ ਸੇਵਾ ਪ੍ਰਵਾਨ ਕਰਨੀ। ਆਪਾਂ ਨੇ ਵਿਚਾਰ ਇਹ ਕੀਤੀ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਬੇਅੰਤ ਹੋਈਆਂ ਭੁੱਲਾਂ ਬਖਸ਼ ਲੈਣਾ। ਗੁਰਮੁਖੋ ਇਹ ਟੀ ਸੀਰੀਜ਼ ਵਾਲਿਆਂ ਨੇ ਰਿਕਾਰਡਿੰਗ ਕੀਤੀ ਹੈ। ਪ੍ਰਬੰਧਕਾਂ ਸੱਜਣਾ ਦਾ ਵੀ ਇਹ ਉਪਰਾਲਾ ਹੈ ਕਿ ਯਤਨ ਕੀਤਾ ਜਾ ਰਿਹਾ ਹੈ ਕਥਾ ਦੀਆਂ ਸੀਡੀਆਂ ਅਤੇ ਕੈਸਟਾਂ ਘਰ ਘਰ ਪਹੁੰਚਣ। ਯਤਨ ਕਰੋ, ਇਹ ਸੀਡੀਆਂ ਲਓ ਅਤੇ ਆਪ ਵੰਡੋ, ਘਰ ਘਰ ਤੁਹਾਡੇ ਗੁਰੂ ਦੀ ਗੱਲ ਪਹੁੰਚ ਸਕੇ, ਹਰ ਇੱਕ ਨੂੰ ਗੁਰੂ ਦੀ ਨਜ਼ਰ ਦੀ ਸਮਝ ਪੈ ਜਾਵੇ, ਫਿਰ ਉਹ ਗੱਲ ਬਣ ਜਾਵੇ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਪਿਆਰ ਸਤਿਕਾਰ ਸਹਿਤ ਗੁਰੂ ਕੀ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।